ਸੰਪੈਮੋ ਮਾਹੇ ਦਇਆ ਧਰਮ ਅਰ ਗੁਰ ਕੀ ਸੇਵਾ ਏ ਸੁਪਨੰਤਰ ਨਾਹੀ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਬਸ਼ਲ ਪੈ ਹਾਰੀ ਕਹਿਤ ਕਬੀਰ ਭੀਰ ਜਨ ਰੱਖੋ ਹਰ ਸੇਵਾ ਕਰੋ ਤੁਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੋਰਠ ਮਹਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸ਼ਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਵਾ ਜਿਨ ਵਿੱਚੋਂ ਆਪ ਗਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਸਾਂ ਸਤਿਗੁਰਾਂ ਦੇ ਆਤਮਿਕ ਗਿਆਨ ਸਰੂਪ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਸਤਿਗੁਰੂ ਦੀ ਕਿਰਪਾਲਤਾ ਦਾ ਸਦਕਾ ਹੋਇਆ ਹੈ ਕਿ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪ੍ਰਕਾਸ਼ ਨਿਤਨੇਮ ਬਾਣੀਆਂ ਦੇ ਪਾਠ ਗੁਰਮੰਤਰ ਦੇ ਜਾਪ ਸਿਮਰਨ ਅਤੇ ਆਸਾ ਦੀ ਵਾਰ ਦੇ ਸੰਪੂਰਨ ਕੀਰਤਨ ਸ਼ਬਦਾਂ ਸ਼ੰਤਾਂ ਸਮੇਤ ਰਾਗੀ ਸਿੰਘਾਂ ਨੇ ਗਾਇਨ ਕੀਤੇ ਹਨ। ਸਤਿਗੁਰੂ ਮਹਾਰਾਜ ਵੱਲੋਂ ਅੰਮ੍ਰਿਤ ਵੇਲੇ ਸਾਡੇ ਵਾਸਤੇ ਬਖਸ਼ਿਸ਼ ਹੋਏ ਪਾਵਨ ਹੁਕਮਨਾਮਾ ਸਾਹਿਬ ਮੁੱਖ ਵਾਕ ਬਚਨਾਂ ਦੀ ਵਿਚਾਰ ਦਾ ਸਮਾਂ ਹੈ। ਸਤਿਗੁਰੂ ਦੀ ਰਹਿਮਤ ਦੁਆਰਾ ਆਪ ਸੰਗਤ ਦੀ ਅਸੀਸ ਦੁਆਰਾ ਹਜ਼ੂਰ ਦੇ ਪਾਵਨ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਲਾਹ ਪ੍ਰਾਪਤ ਕਰੀਏ। ਸੋਰਠ ਰਾਗਣੀ ਅੰਦਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਅਲਾਹੀ। ਐਸੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਇਸ ਰਾਗ ਦੇ ਘਰ ਪਹਿਲੇ ਅੰਦਰ ਇਹ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕੋ ਇੱਕ ਵਾਹਦ ਹਸਤੀ ਪਰਮਾਤਮਾ ਜਿਸ ਵਰਗਾ ਹੋਰ ਦੂਜਾ ਕੋਈ ਨਹੀਂ ਤੇਰਾ ਸ਼ਰੀਕ ਕੋ ਨਾਹੀਂ ਜਿਸ ਨੂੰ ਲਵੈ ਲਾਏ ਸੁਣਾਇਆ ਤੁਧ ਜੇਵੜ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰਾ ਮਨ ਪਾਇਆ। ਓਅੰਕਾਰ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਅਤੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਸਤ ਚੇਤਨ ਆਨੰਦ ਸਰੂਪ ਹੈ। ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਵਾਹਿਗੁਰੂ ਜੀ ਦਾ ਗਿਆਨ ਪ੍ਰਗਟ ਹੁੰਦਾ ਹੈ। ਸ਼ਬਦ ਦਾ ਕੇਂਦਰੀ ਭਾਵ ਆਮ ਤੌਰ 'ਤੇ ਰਹਾਉ ਦੀਆਂ ਪੰਕਤੀਆਂ ਵਿੱਚ ਹੁੰਦਾ ਹੈ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦੇ ਸਨਮੁਖ ਬੇਨਤੀ ਕਰਨ ਦੀ ਜਾਚ ਸਾਨੂੰ ਦੱਸ ਰਹੇ ਨੇ ਕਿ ਇੰਜ ਕਹੋ ਹਮੇਸ਼ਾ ਹੀ ਆਪਣਾ ਮਨ ਪਰਮਾਤਮਾ ਦੇ ਹਮੇਸ਼ਾ ਸਨਮੁਖ ਰੱਖੋ ਪਰਮਾਤਮਾ ਦੇ ਚਰਨਾਂ ਵਿੱਚ ਜੋੜਨ ਦਾ ਯਤਨ ਕਰੋ ਅਤੇ ਇੰਜ ਬੇਨਤੀਆਂ ਕਰੋ ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਾਰੀ ਹੇ ਮੇਰੇ ਮਾਲਕ ਪੈਦਾ ਕਰਨ ਵਾਲੇ ਪਾਲਣ ਵਾਲੇ ਅਤੇ ਸੰਘਾਰ ਕਰਨ ਵਾਲੇ ਸਾਰੀ ਕੁਦਰਤ ਦੇ ਮਾਲਕ ਵਾਹਿਗੁਰੂ ਜੀ ਅਸੀਂ ਬਾਰਕ ਬੱਚੇ ਬਾਲਕ ਤੁਹਾਡੀ ਸ਼ਰਨ ਵਿੱਚ ਹਾਂ ਸ਼ਰਨ ਤੋਂ ਬਾਹਰ ਨਹੀਂ ਜਾ ਸਕਦੇ ਪਰ ਮਨ ਕਰਕੇ ਅਸੀਂ ਤੁਹਾਡੀ ਸ਼ਰਨ 'ਚ ਨਹੀਂ ਆਉਂਦੇ ਇਹ ਸਾਡੀ ਗਲਤੀ ਹੈ ਪਰ ਅਸੀਂ ਹਮੇਸ਼ਾ ਹੀ ਤੁਹਾਡੇ ਬਾਲਕ ਬੱਚੇ ਹੋਣ ਕਰਕੇ ਤੁਹਾਡੀ ਸ਼ਰਨ ਵਿੱਚ ਹਾਂ ਹੇ ਵਾਹਿਗੁਰੂ ਜੀ ਸਾਡੇ 'ਤੇ ਕਿਰਪਾਲਤਾ ਕਰੋ ਨਾਨਕ ਬਾਰਕ ਤੁਮ ਮਾਤ ਪਿਤਾ ਮੁੱਖ ਨਾਮ ਤੁਮਾਰੋ ਖੀਰਾ। ਹੈ ਤਾਂ ਸਾਰੇ ਸੰਸਾਰ ਦੇ ਜੀਵ ਪਰਮਾਤਮਾ ਦੇ ਧੀਆਂ ਪੁੱਤਰ ਬੱਚੇ ਬੱਚੀਆਂ ਹੀ ਨੇ, ਪਰ ਸ਼ਰਨ ਵਿੱਚ ਨਹੀਂ ਆਉਂਦੇ ਜਿਵੇਂ ਕਿਸੇ ਮਾਂ ਦੇ 5-7 ਪੁੱਤ ਹੋਣ। ਬਾਕੀ ਤਾਂ ਸਿਆਣੇ ਵੱਡੀ ਉਮਰ ਦੇ ਹੋਣ, ਆਪਣੀ ਕਿਰਿਆ ਆਪ ਕਰ ਲੈਂਦੇ ਹੋਣ, ਖਾ ਪੀ ਲੈਂਦੇ ਹੋਣ, ਬਾਹਰ ਤੁਰ ਫਿਰ ਆਉਂਦੇ ਹੋਣ, ਕੰਮ ਧੰਦੇ ਕਰਦੇ ਹੋਣ, ਮਾਂ ਦਾ ਉੱਧਰ ਧਿਆਨ ਵੀ ਨਹੀਂ ਹੁੰਦਾ। ਜੋ ਗੋਦੀ ਦਾ ਬੱਚਾ ਹੈ, ਜਿਸ ਦੀ ਸਾਰੀ ਕਿਰਿਆ ਮਾਂ 'ਤੇ ਨਿਰਭਰ ਹੈ, ਮਾਂ ਦਾ ਵੀ ਸਾਰਾ ਧਿਆਨ ਉਹਦੇ ਵਿੱਚ ਹੁੰਦਾ। ਇਸ ਕਰਕੇ ਜੋ ਪਰਮਾਤਮਾ ਦੀ ਸ਼ਰਨ ਵਿੱਚ ਰਹਿੰਦੇ ਹਨ, ਅਸਲ ਉਹ ਵਾਹਿਗੁਰੂ ਦੇ ਬਾਲਕ ਹਨ, ਬੱਚੇ ਹਨ, ਪੁੱਤਰ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਹੈ, ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸਾਉਂਤ ਵਿਧਾਤਾ। ਰੱਬ ਦੇ ਸੰਤ ਦਾ ਹੀ ਮਨੁੱਖਾ ਜਨਮ ਪੈਦਾ ਹੋਇਆ ਸਫਲਾ ਹੈ, ਜਿਨ੍ਹਾਂ ਨੇ ਪਰਮਾਤਮਾ ਨੂੰ ਸੌਂਤਰੇ ਬਣਾ ਦਿੱਤਾ, ਔਲਾਦ ਵਾਲੇ ਸੰਤਾਨ ਵਾਲੇ ਬਣਾਇਆ। ਰੱਬ ਦੇ ਸੰਤਾਂ ਕਰਕੇ ਪਰਮਾਤਮਾ ਸੰਤਾਨ ਵਾਲਾ ਹੈ। ਉਹਦਾ ਇੰਝ ਸੰਬੰਧ ਆ ਆਪਣੇ ਭਗਤਾਂ ਨਾਲ ਜਿਵੇਂ ਮਾਂ ਪਿਓ ਦਾ ਆਪਣੇ ਬੱਚਿਆਂ ਨਾਲ। ਸੋ ਇਸ ਪ੍ਰਕਾਰ ਤਾਂ ਹੀ ਉਸਨੂੰ ਭਗਤ ਵਸ਼ਲ ਕਿਹਾ ਜਾਂਦਾ, ਵਾਤਸਲ ਨਿਰਛਿਤ ਪਿਆਰ ਇੰਝ ਕਰਦਾ ਜਿਵੇਂ ਗਾਂ ਦਾ ਵੱਛੇ ਨਾਲ ਪਿਆਰ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰ ਜੀ ਹਮਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ। ਜਿਵੇਂ ਮਾਂ ਪਿਓ ਔਗਣ ਨਹੀਂ ਚਿਤਾਰਦੇ, ਔਗਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ, ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ, ਮੈਂ ਨਾਲੋਂ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ। ਏਡਾ ਵੱਡਾ ਹੈ ਕਿ ਉਹਦੇ ਪਾਸ ਸਭ ਕੁਛ ਹੈ, ਅਤੇ ਹਰ ਸਮੇਂ ਹਰ ਥਾਂ 'ਤੇ ਹਰ ਘੜੀ ਦਿਨੇ ਰਾਤ ਜਿੱਥੇ ਮਰਜ਼ੀ ਜਾਈਏ, ਜਿੱਥੋਂ ਤੱਕ ਸ੍ਰਿਸ਼ਟੀ ਸਾਜੀ ਹੈ ਉੱਥੇ ਹੀ ਉਹ ਮੌਜੂਦ ਹੈ। ਅਤੇ ਫਿਰ ਜੇ ਉਹਦੇ ਬਣ ਕੇ ਰਹੀਏ ਤਾਂ ਉਹ ਰੱਖਿਆ ਵੀ ਕਰਦਾ, ਸਹਾਇਤਾ ਕਰਦਾ ਹੈ, ਸਾਡੇ ਨਾਲ ਨਾਲ ਰਹਿ ਕੇ ਸਾਡਾ ਧਿਆਨ ਰੱਖਦਾ। ਸੋ ਇਸ ਵਾਸਤੇ ਸੰਤ ਸਾਈਂ ਕੇ ਲਾਡਲੇ, ਸੰਤ ਸਾਈਂ ਕੇ ਪੂਤ, ਸੰਤ ਨਾ ਹੋਤੇ ਜਗਤ ਮੈਂ ਵਿਧਾਤਾ ਜਾਤਾ ਊਥ। ਇਹ ਤਾਂ ਹੀ ਬਚਨ ਸਿਆਣਿਆਂ ਨੇ ਲਿਖੇ ਹਨ ਕਿ ਵਾਹਿਗੁਰੂ ਦੀ ਸ਼ਰਨ ਜੋ ਮਨ ਕਰਕੇ ਪਏ ਰਹਿੰਦੇ ਹਨ, ਪਰਮਾਤਮਾ ਵੀ ਸਾਰਾ ਧਿਆਨ ਉਹਨਾਂ 'ਤੇ ਕੇਂਦਰਿਤ ਕਰਦਾ, ਉਹਦੀ ਖਾਸ ਮਿਹਰ ਖਾਸ ਨਜ਼ਰ ਉਹਨਾਂ ਦੇ ਉੱਪਰ ਹੁੰਦੀ ਹੈ। ਇਸ ਕਰਕੇ ਸਾਨੂੰ ਸਿੱਖਿਆ ਦੇ ਰਹੇ ਹਨ ਸਤਿਗੁਰੂ ਜੀ ਕਿ ਹਮੇਸ਼ਾ ਸ਼ਰਨ 'ਚ ਪੈ ਕੇ ਰਹਿਣਾ। ਬੇਨਤੀਆਂ ਕਰਨੀਆਂ ਕਿ ਮਹਾਰਾਜ ਅਸੀਂ ਤੁਹਾਡੇ ਬਾਲਕ ਹਾਂ, ਤੁਹਾਡੀ ਸ਼ਰਨ ਵਿੱਚ ਹਾਂ, ਇੱਕੋ ਸੱਚਾ ਸੱਚ ਤੋਂ। ਇਹ ਬਚਨ ਕਹਿਣ ਦਾ ਮਨੋਰਥ ਹੈ ਕਿ ਮਨ ਅੰਦਰ ਇਹ ਧਾਰਨਾ ਪੱਕੀ ਕਰਕੇ ਰੱਖਣੀ ਕਿ ਵਾਹਿਗੁਰੂ ਇੱਕ ਹੈ ਅਤੇ ਉਹਦੇ ਵਰਗਾ ਹੋਰ ਦੂਜਾ ਕੋਈ ਨਹੀਂ। ਜਿੱਡਾ ਵੱਡਾ ਉਹ ਸਮਰੱਥ ਹੈ, ਉਹੋ ਜਿਹਾ ਸਮਰੱਥਾਵਾਨ ਤਾਕਤਵਰ ਹੋਰ ਕੋਈ ਨਹੀਂ ਹੈ ਕਿ ਜਿਹੜਾ ਹਰ ਥਾਂ 'ਤੇ ਸਹਾਇਤਾ ਕਰ ਸਕੇ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ, ਉੱਥੈ ਤੇਰੀ ਰੱਖ ਅਗਨੀ ਉਧਰ ਮਾਂ ਹੈ। ਤੂੰ ਤਾਂ ਉੱਥੇ ਵੀ ਸਹਾਇਤਾ ਕਰਨ ਵਾਸਤੇ ਸਮਰੱਥ ਹਾਂ ਜਿੱਥੇ ਕੋਈ ਵੀ ਨਹੀਂ ਪਹੁੰਚ ਸਕਦਾ। ਸੋ ਇਸ ਪ੍ਰਕਾਰ ਇੱਕੋ ਇੱਕ ਤੂੰ ਸੱਚਾ, ਪਿੱਛੇ ਵੀ ਸੱਚਾ ਹੀ ਸੀ ਜਦੋਂ ਸ੍ਰਿਸ਼ਟੀ ਨਹੀਂ ਸੀ ਸਾਜੀ, ਹੁਣ ਵਰਤਮਾਨ ਸਮੇਂ ਵਿੱਚ ਵੀ ਤੂੰ ਹੀ ਸੱਚ ਸਰੂਪ ਹੈ, ਆਉਣ ਵਾਲੇ ਸਮੇਂ ਵਿੱਚ ਵੀ ਤੂੰ ਹੀ ਹੋਏਗਾ। ਕੇਵਲ ਅਤੇ ਕੇਵਲ ਆਪ ਮੁਰਾਰੀ, ਮੁਰ ਸੰਤਾਪ ਦਾ ਅਰੀ ਵੈਰੀ, ਜਿੱਥੇ ਤੇਰਾ ਨਿਵਾਸ ਹੋ ਜਾਏ ਜੇ ਸਿਰ ਦੇ 'ਚ, ਉੱਥੇ ਦੁੱਖ ਕਲੇਸ਼ ਨਾ ਭਉ ਵਿਆਪੈ ਗੁਰਮੰਤਰ ਹਿਰਦੈ ਹੋਏ। ਉੱਥੇ ਨਾ ਕੋਈ ਕਲੇਸ਼, ਨਾ ਕਿਸੇ ਪ੍ਰਕਾਰ ਦਾ ਇੰਦਰੀਆਂ ਦਾ ਖਿੰਜੋ ਤਾੜਾ, ਨਾ ਕਿਸੇ ਪ੍ਰਕਾਰ ਦਾ ਕੋਈ ਵਿਕਾਰ, ਨਾ ਤ੍ਰਿਸ਼ਨਾ, ਨਾ ਸੰਤਾਪ, ਨਾ ਦੁੱਖ, ਨਾ ਤਕਲੀਫ, ਕਿਉਂਕਿ ਵਾਹਿਗੁਰੂ ਆਨੰਦ ਸਰੂਪ ਹੈ ਅਤੇ ਜਿੱਥੇ ਪ੍ਰਗਟ ਹੋ ਜਾਂਦਾ ਉੱਥੇ ਕਿਸੇ ਤਰ੍ਹਾਂ ਦਾ ਸੰਤਾਪ ਨਹੀਂ ਰਹਿੰਦਾ। ਇਸ ਕਰਕੇ ਸੰਤਾਪ ਹਰਤਾ, ਕੇਵਲ ਅਤੇ ਕੇਵਲ ਤੂੰ ਹੀ ਮੁਰਾਰੀ ਹੈ। ਅਤੇ ਮੁੜ ਤੋਂ ਹਜ਼ੂਰ ਬਚਨ ਕਰਦੇ ਨੇ, ਸੇਵਕ ਸੇਵ ਕਰਹਿ ਸਭ ਤੇਰੀ, ਜਿਨ ਸ਼ਬਦ ਹੈ ਸਾਧ ਆਇਆ। ਅਸੀਂ ਸਾਰੇ ਆਪਣੇ ਆਪ ਨੂੰ ਸਤਿਗੁਰੂ ਦੇ ਸੇਵਕ, ਸਿੱਖ ਜਾਂ ਭਗਤ ਵੀ ਲੋਕ ਸਮਝ ਲੈਂਦੇ ਨੇ। ਜੇ ਦੁਨੀਆ ਦੇ ਲੋਕ ਸੰਤ ਸੰਤ ਕਹਿਣ ਲੱਗ ਪੈਣ ਤਾਂ ਮਨੁੱਖ ਸਮਝ ਲੈਂਦਾ ਮੈਂ ਸੰਤ ਹੀ ਹਾਂ, ਪਰ ਐਸਾ ਨਹੀਂ। ਜਦੋਂ ਤੱਕ ਕਿਸੇ ਨੂੰ ਵਾਹਿਗੁਰੂ ਦੇ ਨਾਮ ਦਾ, ਗੁਰੂ ਦੇ ਸ਼ਬਦ ਦਾ ਸਵਾਦ ਨਹੀਂ ਆਇਆ, ਆਤਮਿਕ ਆਨੰਦ ਨਹੀਂ ਸਫੁਰਨ ਹੋਇਆ, ਉਦੋਂ ਤੱਕ ਕੋਈ ਸੇਵਕ ਨਹੀਂ। ਕਿਉਂਕਿ ਹਜ਼ੂਰ ਨੇ ਫੈਸਲਾ ਦਿੱਤਾ, ਕੋਟ ਮੱਧੇ ਕੋ ਬਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਕੋਈ ਰੱਬ ਦਾ ਨਾਮ ਜਪਦਾ, ਮਾਲਾ ਫੜ ਕੇ ਵਿਖਾਉਂਦਾ ਕਿ ਲੋਕ ਮੈਨੂੰ ਸੰਤ ਕਹਿਣ, ਮੱਥੇ ਟਿਕਣ। ਕਿਸੇ ਨੂੰ ਮਾਇਆ ਦੀ ਲਾਲਸਾ, ਕਿਸੇ ਨੂੰ ਪਦਾਰਥਾਂ ਦੀ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ। ਜਦੋਂ ਤੱਕ ਅੰਦਰ ਲੱਭ ਹੈ, ਫਰੀਦੀ ਕਹਿੰਦੇ ਨੇ ਕਿ ਉਹ ਸੱਚਾ ਪ੍ਰੇਮ ਨਹੀਂ ਹੈ। ਫਰੀਦਾ ਜਾਂ ਲੱਭ ਤਾਂ ਨੇਹੋ ਕਿਹਾ, ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋਵਈ, ਇਤ ਦੋਸਤੀ ਚੱਲਣ ਵਿਕਾਰ। ਜਿਸ ਦੋਸਤੀ ਵਿੱਚ, ਜਿਸ ਪ੍ਰੀਤ ਵਿੱਚ ਲੋਭ ਛੁਪਿਆ ਹੋਇਆ, ਕੁਛ ਪ੍ਰਾਪਤ ਕਰਨ ਦੀ ਭਾਵਨਾ ਹੈ, ਉਦੋਂ ਤੱਕ ਉਸ ਪ੍ਰੀਤ ਦੇ ਟੁੱਟ ਜਾਣ ਦਾ ਖਤਰਾ। ਉਹ ਬਨਾਵਟੀ ਪ੍ਰੀਤ ਆ, ਜੇ ਕੱਚੀ ਪ੍ਰੀਤ ਹੈ ਸੱਚੀ ਨਹੀਂ। ਔਰ ਫਰੀਦ ਜੀ ਕਹਿੰਦੇ, ਜਦੋਂ ਤੱਕ ਲੱਭ ਹੈ ਉਹ ਝੂਠਾ ਨਿਉਹ ਹੈ, ਕਿੱਚਰ ਝੱਤ ਲੰਘਾਈ ਆ, ਛੱਪਰ ਟੁੱਟਾ ਮੇਹ। ਉਹ ਤਾਂ ਇੰਝ ਹੈ ਜਿਵੇਂ ਕੋਈ ਝੌਂਪੜੀ ਹੋਵੇ ਅਤੇ ਉਹਦੀ ਛੱਤ ਟੁੱਟੀ ਫੁੱਟੀ ਪੁਰਾਣੀ ਹੋਵੇ, ਮੀਂਹ ਪਏ ਅਤੇ ਮੀਂਹ ਪੈਣ ਕਰਕੇ ਸਾਰਾ ਕੁਝ ਅੰਦਰੋਂ ਭਿੱਜ ਜਾਏਗਾ, ਕਿੰਨਾ ਕੁ ਚਿਰ ਉਹਦੇ ਵਿੱਚ ਲੁਕ ਕੇ ਝੱਟ ਲੰਘਾਇਆ ਜਾ ਸਕਦਾ, ਸਮਾਂ ਲੰਘਾਇਆ ਜਾ ਸਕਦਾ, ਅਕਸਰ ਤਾਂ ਸਭ ਕੁਝ ਬਰਬਾਦ ਹੋ ਹੀ ਜਾਣਾ। ਇਸ ਵਾਸਤੇ ਫਰੀਦ ਜੀ ਕਹਿੰਦੇ, ਜਿਹਦੇ 'ਚ ਲੱਭ ਛੁਪਿਆ ਹੋਇਆ ਉਹ ਪ੍ਰੀਤ ਨਹੀਂ। ਅਤੇ ਰੱਬ ਦਾ ਸੇਵਕ ਕਿਹੋ ਜਿਹਾ ਹੁੰਦਾ? ਨਾਨਕ ਸੇਵਕ ਸੋਈ ਆਖੀ ਹੈ, ਜੋ ਸਿਰ ਧਰੇ ਉਤਾਰ। ਜਿਹੜਾ ਸਿਰ ਲਾਹ ਕੇ ਰੱਖ ਦੇਣ ਦੀ ਭਾਵਨਾ ਰੱਖਦਾ ਹੈ, ਅਸਲ ਸੇਵਕ ਹਜ਼ੂਰ ਕਹਿੰਦੇ ਉਹ ਹੁੰਦਾ, ਜਿਹਦਾ ਤੁੰਬਾ ਤੁੰਬਾ ਹੋ ਜਾਏ, ਕੁਰਬਾਨ ਹੋ ਜਾਏ ਅਤੇ ਉਹ ਆਪਣੇ ਮਾਲਕ ਦਾ ਦਰ ਨਾ ਛੱਡੇ। ਅਤੇ ਅਸੀਂ ਤਾਂ ਸਿਰਫ ਆਪਣੇ ਲੋਭ ਕੋ ਕਿੰਨੋ ਮੀਤ, ਜਿਹੜਾ ਸਤਿਗੁਰੂ ਮਹਾਰਾਜ ਨਾਲ ਥੋੜ੍ਹੀ ਬਹੁਤੀ ਸਾਂਝ ਹੈ, ਉਹ ਆਪਣੇ ਲੱਭ ਲੋਭ ਪਦਾਰਥਾਂ ਦੀ ਲਾਲਸਾ ਖਾਤਰ ਹੈ, ਵੀ ਆਹ ਮਿਲ ਜੇ, ਆਹ ਮਿਲ ਜੇ, ਆਹ ਮਿਲ ਜੇ। ਅਤੇ ਜੇ ਚਾਰ ਦਿਨ ਗੁਰਦੁਆਰੇ ਆਇਆ, ਨਹੀਂ ਕੋਈ ਗੱਲ ਬਣੀ ਅਤੇ ਵਿਸ਼ਵਾਸ ਟੁੱਟ ਗਿਆ, ਪਹਿਲਾਂ ਹੀ ਵਿਸ਼ਵਾਸ ਦੀ ਨੀਂਹ ਕੱਚੀ ਹੁੰਦੀ ਹੈ, ਬੰਦਾ ਹੋਰ ਹੱਥ ਪੈਰ ਬੜੇ ਮਾਰਦਾ। ਅਤੇ ਜਦੋਂ ਕੋਈ ਯਤਨ ਕਾਰਗਰ ਨਾ ਹੋਵੇ, ਉਦੋਂ ਕਿਹਾ ਜਾਂਦਾ, ਚਲੋ ਗੁਰਦੁਆਰਾ ਸਾਹਿਬ ਅਖੰਡ ਪਾਠ ਸਾਹਿਬ ਵੀ ਕਰਾ ਕੇ ਵੇਖ ਲਈਏ, ਸ਼ਾਇਦ ਗੱਲ ਬਣ ਜਾਏ, ਸ਼ਾਇਦ ਨੀਂਹ ਕੱਚੀ ਹੈ, ਭਰੋਸਾ ਸੱਚਾ ਨਹੀਂ, ਪੱਕਾ ਨਹੀਂ, ਸ਼ਾਇਦ ਇਹ ਕੱਚੀ ਨਹੀਂ ਹੈ। ਔਰ ਇਸ ਪ੍ਰਕਾਰ ਜਿਨ੍ਹਾਂ ਦਾ ਮਾਲਕ 'ਤੇ ਭਰੋਸਾ ਹੈ ਦ੍ਰਿੜ, ਉਹ ਨੀਂਹ ਪੱਕੀ ਹੈ। ਔਰ ਉਹ ਫਿਰ ਇਹ ਵੀ ਨਹੀਂ ਇੱਛਾ ਰੱਖਦੇ ਵੀ ਅਸੀਂ ਜੋ ਮੰਗਦੇ ਹਾਂ ਉਹ ਮਿਲੇ, ਅਤੇ ਤਾਂ ਹੀ ਮਹਾਰਾਜ ਨਾਲ ਸੰਬੰਧ ਰੱਖਣਾ। ਮਿਲੇ ਜਾਂ ਕੁਛ ਨਾ ਮਿਲੇ, ਇਹ ਮਾਲਕ ਦੀ ਮਰਜ਼ੀ ਹੈ। ਇੱਥੋਂ ਤੱਕ ਕਿ ਜੋ ਨਾਮ ਦੁਆਰਾ ਆਨੰਦ ਜਾਂ ਗਿਆਨ ਜਾਂ ਰਸ ਪ੍ਰਾਪਤ ਹੋਣਾ, ਇਹ ਵੀ ਨਹੀਂ ਜੇ ਪ੍ਰਾਪਤ ਹੋਇਆ ਤਾਂ ਵੀ ਮਾਲਕ ਦਾ ਦਰ ਨਹੀਂ ਛੱਡਦੇ। ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਆਪਣਾ ਫਰਜ਼ ਹੈ ਨਾਮ ਜਪਣਾ, ਰਸ ਪਾਉਣਾ, ਆਨੰਦ ਬਖਸ਼ਣਾ, ਇਹ ਗੁਰੂ ਮਹਾਰਾਜ ਦਾ ਕੰਮ ਹੈ, ਜੋ ਆਪਣੇ ਵੱਸੋਂ ਬਾਹਰ ਆ। ਨਹੀਂ ਵੀ ਰਸ ਆਇਆ ਤਾਂ ਵੀ ਮਾਲਕ ਦਾ ਦਰ ਨਾ ਛੱਡੀ, ਆਪਣਾ ਫਰਜ਼ ਅਦਾ ਕਰੀਏ, ਕਿਉਂਕਿ ਰੱਬ ਨੇ ਅਨੇਕਾਂ ਦਾਤਾਂ ਨਾਲ ਸਾਨੂੰ ਨਿਵਾਜਿਆ ਆ, ਪਹਿਲਾਂ ਬਹੁਤ ਕੁਝ ਬਖਸ਼ਿਆ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਬਹੁਤ ਕੁਝ ਬਖਸ਼ਿਆ ਹੋਇਆ ਵਾਹਿਗੁਰੂ ਨੇ। ਅਸੀਂ ਤਾਂ ਸ਼ੁਕਰਾਨਾ ਅਦਾ ਕਰ ਹੀ ਨਹੀਂ ਸਕਦੇ, ਕਰਜ਼ਾ ਲਾ ਹੀ ਨਹੀਂ ਸਕਦੇ, ਬਹੁਤ ਵੱਡਾ ਕਰਜ਼ਾ ਪਰਮਾਤਮਾ ਦਾ। ਸਭ ਕੁਝ ਜੋ ਸਾਡਾ ਵਜੂਦ ਆ ਪਰਮਾਤਮਾ ਨੇ ਬਣਾਇਆ, ਜਿੰਨੇ ਸੁੱਖ ਸਾਡੇ ਕੋਲ ਮੌਜੂਦ ਹਨ ਸਭ ਰੱਬ ਦੇ ਦਿੱਤੇ। ਹਵਾ ਦਾ ਕੋਈ ਮੁੱਲ ਨਹੀਂ ਲਿਆ, ਪਾਣੀ ਦਾ ਕੋਈ ਮੁੱਲ ਨਹੀਂ, ਆਹ ਦੁਨੀਆ ਸੰਸਾਰ ਵਿਖਾਇਆ, ਇਹਦੇ ਵਜਾਨੇ ਸਾਥੋਂ ਕਦੇ ਕੁਛ ਮੰਗਿਆ ਨਹੀਂ। ਇਸ ਕਰਕੇ ਸੇਵਕ ਜੋ ਹਮੇਸ਼ਾ ਸੇਵਾ 'ਚ ਰਹਿੰਦਾ, ਹਜ਼ੂਰ ਕਹਿੰਦੇ ਨੇ, ਸੇਵਕ ਸੇਵ ਕਰ ਹੈ ਸਭ ਤੇਰੀ, ਉਹ ਸੇਵਕ ਬਣ ਕੇ ਸਦਾ ਤੇਰੀ ਸੇਵਾ ਭਗਤੀ ਜਾਨੀ ਕਰਦੇ ਹਨ। ਜਿਨ ਸ਼ਬਦ ਹੈ ਸਾਧ ਆਇਆ, ਗੁਰੂ ਦੇ ਸ਼ਬਦ ਦੁਆਰਾ ਜਿਨ੍ਹਾਂ ਨੂੰ ਸਵਾਦ ਆਇਆ ਹੈ ਤੇਰੀ ਭਗਤੀ ਕਰਨ ਦਾ, ਉਹ ਹੀ ਲੱਗੇ ਰਹਿਣਗੇ। ਇਹ ਇੱਕ ਵੱਖਰਾ ਅਨੋਖਾ ਜਿਹਾ ਅਲੌਕਿਕ ਜਿਹਾ ਹੀ ਰਸ ਸਵਾਦ ਹੈ, ਜਿਨ੍ਹਾਂ ਨੂੰ ਆ ਗਿਆ ਹੈ ਉਹ ਫਿਰ ਹੋਰ ਕੁਛ ਨਹੀਂ ਮੰਗਦੇ, ਹੋਰ ਚੀਜ਼ਾਂ ਵੱਲ ਉਹਨਾਂ ਦਾ ਧਿਆਨ ਨਹੀਂ, ਪਦਾਰਥਾਂ ਵੱਲ। ਇੱਕ ਪਤੀ ਵਰਤਾ ਇਸਤਰੀ ਵਾਂਗ ਉਹ ਤੇਰੇ ਪਰਾਇਣ ਹੋ ਕੇ ਰਹਿੰਦੇ ਨੇ। ਜਿਸ ਵੇਲੇ ਢਾਕੇ ਨੂੰ ਚੜ੍ਹ ਕੇ ਗਿਆ ਰਾਜਾ ਜੈਪੁਰੀਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨਾਲ, ਅਤੇ ਜਦੋਂ ਜੰਗ ਲੜਨ ਤੋਂ ਬਗੈਰ ਹੀ ਜਿੱਤ ਪ੍ਰਾਪਤ ਹੋ ਗਈ, ਸਤਿਗੁਰੂ ਨੇ ਵਿੱਚ ਪੈ ਕੇ ਹੱਦ ਮਿਸ ਦਿੱਤੀ, ਸੁਲ੍ਹਾ ਸਫਾਈ ਕਰਾ ਦਿੱਤੀ, ਵਾਪਸ ਪਰਤਣਾ ਸੀ ਜੈਪੁਰ ਨੂੰ, ਅਤੇ ਉਹਦੀਆਂ ਰਾਣੀਆਂ ਨੇ ਕੋਈ ਚਿੱਠੀਆਂ ਲਿਖ ਕੇ ਭੇਜੀਆਂ ਕਿਸੇ ਨੇ ਕੋਈ ਚੀਜ਼ ਦੀ ਮੰਗ ਕੀਤੀ ਵੀ ਫਲਾਣੀ ਚੀਜ਼ ਢਾਕੇ ਤੋਂ ਮੇਰੇ ਵਾਸਤੇ ਲੈ ਕੇ ਆਉਣਾ, ਫਲਾਣੀ ਚੀਜ਼ ਲੈ ਕੇ ਆਉਣੀ, ਫਲਾਣੀ ਚੀਜ਼। ਔਰ ਇੱਕ ਰਾਣੀ ਨੇ ਚਿੱਠੀ ਦੇ ਵਿੱਚ ਸਿਰਫ ਲਾਲ ਸਿਆਹੀ ਨਾਲ ਸੱਸਾ ਅੱਖਰ ਲਿਖਿਆ, ਸਾ ਪਾ ਤਾ ਬਸ, ਹੋਰ ਕੁਛ ਨਹੀਂ। ਔਰ ਪੜ੍ਹੀਆਂ ਚਿੱਠੀਆਂ, ਬਾਕੀ ਤਾਂ ਸਮਝ ਆ ਗਈ ਵੀ ਕੀ ਕੀ ਰਾਣੀਆਂ ਨੇ ਮੰਗਿਆ, ਕਿਹੜੇ ਕਿਹੜੇ ਤੋਹਫੇ ਲੈ ਕੇ ਜਾਣੇ ਨੇ। ਪਰ ਉਹ ਸਾ ਇਕੱਲਾ ਪੜ੍ਹ ਕੇ ਵੀ ਲਿਖਿਆ ਹੀ ਨਹੀਂ ਕੁਛ। ਵਜ਼ੀਰ ਨੂੰ ਵਿਖਾਈ ਚਿੱਠੀ ਵੀ ਤੂੰ ਦੱਸ, ਸਿਆਣਾ ਬਣਾ। ਵਜ਼ੀਰ ਨੇ ਕਿਹਾ ਵੀ ਰਾਜਾ, ਉਸ ਰਾਣੀ ਦੇ ਸੁਭਾਅ ਮੁਤਾਬਕ ਮੈਂ ਅੰਦਾਜ਼ਾ ਲਾ ਲਿਆ ਵੀ ਉਹਨੇ ਕੀ ਲਿਖਿਆ। ਕਹਿੰਦੇ ਕੀ ਲਿਖਿਆ? ਉਹ ਕਹਿੰਦਾ ਵੀ ਲਾਲ ਸਾ, ਤੇਰੇ ਦਰਸ਼ਨਾਂ ਦੀ ਲਾਲਸਾ ਲਿਖੀ ਆ, ਔਰ ਉਹਨੇ ਕੁਛ ਨਹੀਂ ਮੰਗਿਆ। ਸੱਸੇ ਅੱਖਰ ਦਾ ਇੱਕ ਅਰਥ ਹੈ ਸਰੂਪ ਅਤੇ ਦੂਸਰਾ ਲਾਲ ਸਾ। ਲਾਲ ਅੱਖਰ ਸਿਆਹੀ ਨਾਲ ਸੱਸਾ ਅੱਖਰ ਲਿਖਿਆ ਵੀ ਤੇਰੇ ਦਰਸ਼ਨਾਂ ਦੀ ਲਾਲਸਾ, ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਇਸ ਪ੍ਰਕਾਰ ਜਿਵੇਂ ਉਹ ਪਤੀਵਰਤਾ ਇਸਤਰੀ ਪਤੀ ਨਾਲ ਦਿਲੋਂ ਮੁਹੱਬਤ ਕਰਦੀ ਆ, ਪ੍ਰੇਮ ਰੱਖਦੀ ਹੈ, ਇਸੇ ਤਰ੍ਹਾਂ ਰੱਬ ਦੇ ਭਗਤਾਂ ਦਾ ਪਰਮਾਤਮਾ ਦੇ ਨਾਲ ਸੱਚਾ ਪ੍ਰੇਮ ਹੈ, ਕੁਛ ਪ੍ਰਾਪਤ ਕਰਨ ਦੀ ਲਾਲਸਾ ਨਹੀਂ, ਸਿਰਫ ਦਰਸ਼ਨਾਂ ਦੀ ਲਾਲਸਾ। ਅਤੇ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਰਾਹੀਂ ਜਿਹਨਾਂ ਮਨ ਸਮਝਾ ਲਿਆ ਹੈ, ਸਵਾਦ ਵੱਖਰਾ ਆਨੰਦ ਜਿਹਾ ਰਸ, ਪ੍ਰੇਮ ਦਾ ਰਸ ਉਹਨਾਂ ਦੇ ਅੰਦਰ ਪੈਦਾ ਹੋਇਆ, ਉਹ ਇਹ ਸੱਚੀ ਭਗਤੀ ਤੇਰੀ ਸੇਵਾ ਕਰਦੇ ਹਨ। ਗੁਰ ਕਿਰਪਾ ਅਤੇ ਨਿਰਮਲ ਹੋਵਾ ਜਿਨ ਵਿੱਚੋਂ ਆਪ ਗਵਾਇਆ। ਗੁਰਾਂ ਦੀ ਕਿਰਪਾ ਕਰਕੇ ਉਹਨਾਂ ਗੁਰਮੁਖਾਂ ਦਾ ਮਨ ਨਿਰਮਲ, ਸਵੱਛ, ਉੱਜਲ, ਪਵਿੱਤਰ, ਮੈਲ ਤੋਂ ਰਹਿਤ, ਸਾਫ਼ ਸੁਥਰਾ ਹੋ ਗਿਆ ਹੈ, ਜਿਨ੍ਹਾਂ ਨੇ ਗੁਰ ਸ਼ਬਦ ਅਭਿਆਸ ਦੁਆਰਾ ਮਨ ਨੂੰ ਸਮਝਾ ਕੇ ਆਪਣੇ ਅੰਦਰੋਂ ਜਿਹੜਾ ਅਹੰਕਾਰ ਆ ਨਾ, ਇਹ ਛੱਡ ਦਿੱਤਾ, ਤਿਆਗ ਦਿੱਤਾ, ਆਪਾ ਭਾਵ ਨਹੀਂ ਅੰਦਰ ਰੱਖਿਆ, ਇਹ ਗਵਾ ਦਿੱਤਾ ਹੈ। ਸੋ ਇਸ ਪ੍ਰਕਾਰ ਗੁਣ ਹਾਰ ਤੈਂ ਪਾਇਆ ਆਪ ਗਵਾਇਆ, ਜੈ ਧਨ ਭਾਗ ਮਥਾਣੇ, ਬਾਹਾਂ ਪਕੜ ਠਾਕੁਰ ਹਉ ਕਿੱਦੀ, ਗੁਣ ਅਵਗੁਣ ਨਾ ਪਛਾਣੇ। ਆਪਾ ਗਵਾਇਆ ਜਾਏ ਤਾਂ ਫਿਰ ਹੀ ਵਾਹਿਗੁਰੂ ਦੀ ਪ੍ਰਸੰਨਤਾ ਹੈ। ਜਿੱਥੇ ਹੰਗਤਾ ਵੱਸਦੀ ਹੈ, ਆਪਾ ਭਾਵ ਵੱਸਦਾ ਹੈ, ਉੱਥੇ ਪਰਮਾਤਮਾ ਦਾ ਨਿਵਾਸ ਨਹੀਂ, ਨਾਮ ਨਹੀਂ ਉੱਥੇ ਟਿਕ ਸਕਦਾ। ਅਭਿਆਸ ਇਸੇ ਵਾਸਤੇ ਹੈ ਕਿ ਅੰਦਰੋਂ ਆਪਾ ਭਾਵ ਨਿਕਲ ਜਾਏ ਅਤੇ ਇੱਥੇ ਹਿਰਦੇ 'ਚ ਨਾਮ ਬਹਿ ਜਾਏ। ਕਿਉਂਕਿ ਬੜੀ ਪੁਰਾਣੇ ਸਮੇਂ ਦੀ ਪੱਕਾ ਰੋਗ ਬਣ ਕੇ ਹਉਮੈ ਅੰਦਰ ਬੈਠੀ ਹੋਈ ਹੈ, ਇਸ ਨੂੰ ਕੱਢਣਾ ਗੁਰੂ ਦੇ ਸ਼ਬਦ ਅਭਿਆਸ ਰਾਹੀਂ, ਅਤੇ ਫਿਰ ਮਨ ਨਿਰਮਲ ਹੋ ਜਾਏਗਾ। ਜਿਸ ਵੇਲੇ ਹੰਗਤਾ ਅੰਦਰੋਂ ਨਿਕਲ ਗਈ ਅਤੇ ਬਖਸ਼ਿਸ਼ ਹੋ ਜਾਏਗੀ, ਫਿਰ ਹੋਰ ਮੈਲਾਂ ਨਹੀਂ ਰਹਿਣਗੀਆਂ। ਅਨ ਦਿਨ ਗੁਣ ਗਾਵਹਿ ਨਿੱਤ ਸੱਚੇ, ਗੁਰ ਕੈ ਸ਼ਬਦ ਸੁਹਾਇਆ। ਉਹ ਗੁਰਮੁਖ ਜਨ ਰਾਤ ਦਿਨ ਨਿੱਤ ਹੀ ਰੋਜ਼ ਹੀ ਪਰਮਾਤਮਾ ਦੇ ਗੁਣਾਨਵਾਦ ਨੂੰ ਗਾਉਂਦੇ ਨੇ। ਗੁਣ ਪਰਮਾਤਮਾ ਦੇ ਗਾਉਂਦੇ ਹਨ, ਔਗੁਣ ਆਪਦੇ ਬਿਆਨ ਕਰਦੇ ਹਨ। ਮਨੁੱਖ ਦਾ ਸੁਭਾਅ ਜਾਂ ਤਾਂ ਆਪਣੇ ਗੁਣ ਗਾਉਂਦਾ, ਆਪਣੀ ਵਡਿਆਈ ਕਰੀ ਜਾਂਦਾ, ਅਤੇ ਜਾਂ ਜਿਹਦੇ ਕੋਲੋਂ ਚਾਰ ਦਮੜੇ ਮਿਲਣੇ ਹੋਣ, ਜਾਂ ਕੋਈ ਅਮੀਰ ਬੰਦਾ ਰਾਜਨੀਤਿਕ ਹੈ, ਉਹਦੇ ਗੁਣ ਤਾਂ ਗਾਉਂਦਾ ਲੋਕਾਂ ਨੂੰ ਦੱਸਣ ਲਈ ਵੀ ਉਸ ਮਹਾਨ ਵਿਅਕਤੀ ਨਾਲ ਮੇਰਾ ਸੰਬੰਧ ਆ, ਖੁਸ਼ਾਮਦ ਕਰਦਾ। ਇਉਂ ਉਸਤਤ ਵਿੱਚ ਫਸਿਆ ਹੋਇਆ ਸੰਸਾਰ ਦੀ ਉਸਤਤੀ, ਅਤੇ ਇਸੇ ਪ੍ਰਕਾਰ ਜਿਨ੍ਹਾਂ ਨਾਲ ਨਫ਼ਰਤ ਕਰਦਾ ਉਹਨਾਂ ਦੀ ਨਿੰਦਿਆ ਕਰੀ ਜਾਣੀ, ਗੁਣ ਵੀ ਉਹ ਗੁਣ ਬਣਾ ਬਣਾ ਪੇਸ਼ ਕਰਦਾ, ਇੱਥੇ ਕਿ ਜੇ ਫਸਿਆ ਹੋਇਆ। ਪਰ ਜੋ ਰੱਬ ਦੇ ਪਿਆਰੇ ਹਨ, ਜਿਨ੍ਹਾਂ ਨੂੰ ਰੱਬ ਦੇ ਸੇਵਕ ਮੰਨਿਆ ਜਾਏਗਾ, ਉਹ ਦਿਨੇ ਰਾਤ ਸੱਚੇ ਅਕਾਲ ਪੁਰਖ ਦੇ ਗੁਣ ਗਾਉਂਦੇ। ਉਹ ਕਹਿੰਦੇ ਨੇ ਤੋ ਸੋ ਨਾ ਨਾਥ ਅਨਾਥ ਨਾ ਮੋ ਸਰ, ਤੋ ਸੋ ਨਾ ਦਾਨੀ ਨਾ ਮੋ ਸੋ ਭਿਖਾਰੀ, ਮੋ ਸੋ ਨਾ ਦੀਨ ਦਿਆਲ ਨਾ ਤੋ ਸਰ, ਮੋ ਸੋ ਅਗਿਆਨ ਨਾ ਤੋ ਸੋ ਵਿਚਾਰੀ, ਮੋ ਸੋ ਨਾ ਪਤਤ ਨਾ ਪਾਵਨ ਤੋ ਸਰ, ਮੋ ਸੋ ਬੇਕਾਰੀ ਨਾ ਤੋ ਸੋ ਉਪਕਾਰੀ, ਮੋਰੇ ਹੈ ਅਵਗੁਣ ਤੂੰ ਗੁਣ ਸਾਗਰ, ਜਾਤਰ ਸਤਲ ਊਟ ਤੁਹਾਰੀ। ਇਸ ਤਰ੍ਹਾਂ ਵਾਹਿਗੁਰੂ ਦੇ ਗੁਣਾਨੁਵਾਦ ਨੂੰ ਬਿਆਨ ਕਰਦੇ ਗੁਣ ਗਾਉਂਦੇ ਰਹਿੰਦੇ ਹਨ। ਇਹ ਨਹੀਂ ਵੀ ਜ਼ਰੂਰ ਸਾਜ ਫੜ ਕੇ ਗਾਉਂਦੇ ਦਿਸਣ, ਉਹਨਾਂ ਦਾ ਹਿਰਦਾ ਪਰਮਾਤਮਾ ਦੇ ਗੁਣ ਗਾਉਣ ਵਿੱਚ ਹੀ ਲੱਗਾ ਰਹਿੰਦਾ। ਗੁਰੂ ਦੇ ਸ਼ਬਦ ਦੁਆਰਾ ਸੁਹਾਇਆ ਅੰਦਰਲਾ ਉਹਨਾਂ ਦਾ ਸਿਸਟਮ ਬਹੁਤ ਸੋਭਨੀਕ ਬਣ ਜਾਂਦਾ। ਸਰਮ ਖੰਡ ਕੀ ਬਾਣੀ ਰੂਪ, ਭਾਈ ਵੀਰ ਸਿੰਘ ਜੀ ਅਰਥ ਕਰਦੇ ਨੇ ਕਿ ਅੰਦਰਲਾ ਸੌਂਦਰਿਆ, ਅੰਦਰਲੀ ਸੁੰਦਰਤਾ, ਬਹੁਤ ਉੱਚੀ ਅਵਸਥਾ ਜਿੱਥੇ ਅੰਦਰੋਂ ਸੋਹਣਾ ਬਣ ਗਿਆ, ਉੱਥੇ ਕਿਸੇ ਪ੍ਰਕਾਰ ਦੀ ਕੋਈ ਲਾਲਸਾ, ਕੋਈ ਵਾਸ਼ਨਾ, ਕੋਈ ਵਿਕਾਰ, ਕੋਈ ਮੈਲ, ਇਹ ਕੁਛ ਨਹੀਂ ਰਹਿ ਜਾਂਦਾ। ਉਹ ਅੰਦਰੋਂ ਬਹੁਤ ਜ਼ਿਆਦਾ ਸੋਹਣਾ ਬਣ ਜਾਂਦਾ। ਸਹੀ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣੇ, ਅਸੀਂ ਸੋਝ ਸੁਹੱਪਣ ਬਾਹਰਲਾ ਜਿਹੜਾ ਉਹਦੇ ਵਿੱਚ ਫਸੇ ਹੋਏ ਹਾਂ। ਜਿੱਦਾਂ ਦਾ ਰੱਬ ਨੇ ਸਰੀਰ ਦਿੱਤਾ, ਇਹਨੂੰ ਹੋਰ ਸ਼ਿੰਗਾਰਨ ਵਿੱਚ ਵੀ ਹੋਰ ਵੰਨ ਸੁਵੰਨੇ ਬਾਹਰੀ ਹਾਰ ਸ਼ਿੰਗਾਰ ਲਾਏ ਜਾਣ ਅਤੇ ਸੋਹਣਾ ਬਣੇ। ਪਰ ਮਹਾਰਾਜ ਕਹਿੰਦੇ ਨਾਨਕ ਢੇਰੀ ਢਹਿ ਪਈ ਮਿੱਟੀ ਸੰਦਾ ਕੋਟ, ਕਿਆ ਪਰਵਾਸਾ ਇਸ ਭਾਂਡੇ ਕਾ, ਤਨਕ ਲਾਗੇ ਠਨਕਾ, ਅਤੇ ਕੁਛ ਵੀ ਨਹੀਂ, ਇਹਦੀ ਪਾਇਆ ਹੀ ਕੁਛ ਨਹੀਂ। ਇਹ ਬਾਹਰਲਾ ਸਹਿ ਸੋਝ ਜਿਹੜਾ ਸੁੰਦਰਤਾ ਹੈ, ਸੁਹੱਪਣ ਹੈ, ਅਤੇ ਕੁਛ ਵੀ ਨਹੀਂ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਨੇ, ਕਰਪੂਰ ਪੋਹਪ ਸੁਗੰਧਾ ਪਰਸ ਮਨੁੱਖ ਦੇਹੰ ਮਲੀਣੰ ਮੱਜਿਆ ਰੁਦਰ ਦੁਰਗੰਧਾ ਨਾਨਕ ਅੱਥ ਗਰਬੇਣ ਅਗਿਆਨਣੋ। ਹਜ਼ੂਰ ਕਹਿੰਦੇ ਨੇ ਮੁਸ਼ਕ ਕਫੂਰ ਬਹੁਤ ਸੁਗੰਧੀਦਾਰ ਧੂੜਾ ਹੁੰਦਾ ਉਹ, ਅਤੇ ਪੁਸ਼ਪ ਬੜੇ ਵੰਨ ਸੁਵੰਨੇ ਵੱਖਰੀਆਂ ਵੱਖਰੀਆਂ ਖੁਸ਼ਬੂਆਂ ਵਾਲੇ ਫੁੱਲ, ਅਤੇ ਹੋਰ ਉਹਨਾਂ ਫੁੱਲਾਂ ਤੋਂ ਬਣੇ ਹੋਏ ਇਤਰ ਫਲੇਲ ਸੁਗੰਧੀਆਂ। ਕਿੱਡੀਆਂ ਪਵਿੱਤਰ ਚੀਜ਼ਾਂ, ਜਦੋਂ ਸੁਗੰਧੀ ਆਉਂਦੀ ਤਾਂ ਮਨ ਖਿੜ ਜਾਂਦਾ, ਖੁਸ਼ ਹੁੰਦਾ ਮਨ, ਸਭ ਨੂੰ ਚੰਗੀ ਲੱਗਦੀ ਹੈ ਸੁਗੰਧੀ। ਪਰ ਗੌਰ ਫਰਮਾਓ ਕਿ ਇਸ ਮਨੁੱਖਾ ਦੇਹੀ ਨੂੰ ਪਰਸ ਕੇ ਛੂਹ ਕੇ ਉਹ ਚੀਜ਼ਾਂ ਵੀ ਗੰਦੀਆਂ ਮੰਦੀਆਂ ਬਣ ਜਾਂਦੀਆਂ, ਉਹਨਾਂ ਦੀ ਸੁਗੰਧੀ ਵੀ ਨਹੀਂ ਰਹਿੰਦੀ, ਮੁੱਕ ਜਾਂਦੀ। ਅਤੇ ਇਸ ਸਰੀਰ ਵਿੱਚ ਕਿਹਾ ਹੈ, ਇਹਦੀ ਪਾਇਆ, ਇਹਦਾ ਵਜੂਦ ਕਾਹਦਾ ਬਣਿਆ? ਮੱਜਾ ਮਿੱਝ ਰੁਦਰ ਖੂਨ ਅਤੇ ਦੁਰਗੰਧੀ ਵਾਲੀਆਂ ਚੀਜ਼ਾਂ ਮਲਮੂਤ ਇਸ ਦੇਹੀ ਵਿੱਚ ਹੈ। ਹੱਡੀਆਂ ਚਰਬੀ ਨਾੜੀਆਂ ਖੂਨ ਮਿੱਝ ਰੋਮ ਸਭ ਕੁਝ ਗੰਦਾ ਮੰਦਾ, ਥੁੱਕ ਆਦਿ ਸਭ ਕੁਝ ਇਹਦੇ ਵਿੱਚੋਂ ਹੀ ਨਿਕਲਦਾ ਨਾ ਗੰਦ ਬਾਹਰ ਨੂੰ। ਤਾਂ ਮਹਾਰਾਜ ਕਹਿੰਦੇ ਇਹਦਾ ਮਾਣ ਕਰਨਾ ਅਤੇ ਇਹਨੂੰ ਸਵਾਰਨ ਸ਼ਿੰਗਾਰ 'ਚ ਲੱਗੇ ਰਹਿਣਾ ਅਗਿਆਨੀਆਂ ਦਾ ਕੰਮ ਹੈ। ਨਾਨਕ ਅੱਥ ਗਰਬੇਣ ਅਗਿਆਨਣੋ। ਸੋ ਇਸ ਪ੍ਰਕਾਰ ਸਾਂਭ ਵੀ ਰੱਖਣੀ ਇਸ ਦੇਹੀ ਦੀ, ਪਾਲਣਾ ਕਰਨੀ, ਪਰਵਰਿਸ਼ ਕਰਨੀ। ਕਿਉਂ? ਹਜ਼ੂਰ ਕਹਿੰਦੇ ਨੇ ਘੱਟ ਵਸਹਿ ਚਰਨਾਰਬਿੰਦ ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ। ਰੋਟੀ ਪਾਣੀ ਤਾਂ ਖਵਾਉਣਾ ਦੇਹੀ ਨੂੰ, ਪਰ ਆਪਣੇ ਜੀਵਨ ਦਾ ਪ੍ਰਯੋਜਨ ਇਹ ਨਹੀਂ ਸਮਝ ਲੈਣਾ ਵੀ ਵੰਨ ਸੁਵੰਨੇ ਬਹੁਤੇ ਰਸਾਂ ਵਾਲੇ ਭੋਜਨ ਖਵਾਈਏ ਇਸ ਦੇਹੀ ਨੂੰ, ਅਤੇ ਇਹਨੂੰ ਸ਼ਿੰਗਾਰਨ ਸ਼ਿੰਗਾਰ 'ਚ ਹੀ ਲੱਗੇ ਰਹੀਏ, ਖਚਤ ਨਾ ਹੋਈਏ ਇਸ ਦੇਹੀ ਵਿੱਚ। ਇਸ ਪ੍ਰਕਾਰ ਅੰਦਰਲੀ ਸੁਹੱਪਣ, ਅੰਦਰਲਾ ਸੋਝ, ਅੰਦਰਲੀ ਸ਼ੋਭਾ ਉਹਨਾਂ ਨੂੰ ਪ੍ਰਾਪਤ ਹੈ, ਉਹ ਸੁਹਾਵੇ ਬਣ ਗਏ, ਸੋਭਨੀਕ ਹੋ ਗਏ। ਜਾਗਤ ਰਹੇ ਤਿੰਨੀ ਪ੍ਰਭ ਪਾਇਆ। ਅਸੀਂ ਸਾਰੇ ਜੀਵ ਸੁੱਤੇ ਹੋਏ, ਹਜ਼ੂਰ ਦਾ ਬਚਨ ਹੈ, ਸਿਮਰ ਸਿਮਰ ਗੁਰ ਸਤਿਗੁਰੇ ਆਪਣਾ ਸੋਇਆ ਮਨ ਜਗਾਈ। ਮਨ ਸੁੱਤਾ ਹੋਇਆ, ਇੱਕ ਬਚਨ ਹੈ ਹਜ਼ੂਰ ਦਾ, ਭਈ ਕਿਵੇਂ ਸੁੱਤਾ ਹੋਇਆ? ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਉਹਨਾਂ ਨੇਤਰਾਂ ਨੂੰ ਵੀ ਸੁੱਤੇ ਹੋਏ ਸਮਝ ਲਓ, ਨੇਤਰ ਤਾਂ ਖੁੱਲ੍ਹੇ ਹੋਣ, ਪ੍ਰਤੱਖ ਦਿਖਾਈ ਦਿੰਦਾ ਹੋਵੇ, ਮੋਟੇ ਮੋਟੇ ਡੇਲੇ ਹੋਣ, ਨਜ਼ਰ ਪੂਰੀ ਹੋਵੇ, ਪਰ ਹਜ਼ੂਰ ਕਹਿੰਦੇ ਨੇ ਅਸੀਂ ਉਹਨਾਂ ਨੇਤਰਾਂ ਨੂੰ ਵੀ ਸੁੱਤੇ ਹੋਏ ਸਮਝਦੇ ਹਾਂ ਜਿਨ੍ਹਾਂ ਨੇਤਰਾਂ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਵਿਕਾਰ ਵਾਲੀ ਹੈ ਅਤੇ ਬੇਗਾਨੇ ਰੂਪ ਤੱਕਦੀ। ਬੇਗਾਨੇ ਸਰੀਰਾਂ ਦਾ ਰੂਪ ਤੱਕਣ ਵਿੱਚ ਮਸ਼ਰੂਫ ਹਨ ਜਿਹੜੇ ਨੇਤਰ, ਉਹ ਜਾਗਦੇ ਹੀ ਸੁੱਤੇ ਹੋਏ ਨੇ, ਉਹਨਾਂ ਨੂੰ ਜਾਗਦੇ ਨਾ ਸਮਝਣਾ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼੍ਰਵਣ ਸੋਏ ਸੁਣ ਨਿੰਦ ਵਿਚਾਰ। ਕੰਨ ਨਿੰਦਿਆ ਚੁਗਲੀ ਵਿਚਾਰਾਂ ਸੰਸਾਰ ਦੀਆਂ ਸੁਣਨ ਵਿੱਚ ਜਿਹੜੇ ਤਤਪਰ ਹੋ ਕੇ ਰਹਿੰਦੇ ਸੁਣਦੇ ਹਨ, ਮਨ ਮੈਲਾ ਅਤੇ ਕੰਨਾਂ ਦੁਆਰਾ ਮਨ ਹੀ ਸੁਣਦਾ ਹੈ ਗੱਲਾਂ ਅਤੇ ਖੁਸ਼ ਹੁੰਦਾ ਸੁਣ ਸੁਣ ਕੇ। ਇਸ ਤਰ੍ਹਾਂ ਉਹ ਕੰਨ ਵੀ ਖਤਮ ਹੋ ਗਏ, ਬਰਬਾਦ ਹੋ ਗਏ, ਭੈੜੇ ਪਾਸੇ ਲੱਗੇ ਹੋਏ ਨੇ। ਸ਼੍ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠਾ ਸਾਧ। ਪਦਾਰਥਾਂ ਦੇ ਮਿੱਠਿਆਂ ਦੇ ਸਵਾਦਾਂ ਵਿੱਚ, ਲੋਭ ਵਿੱਚ ਹੋਰ ਖਾਵਾਂ ਹੋਰ ਖਾਵਾਂ, ਜਿਹੜੀ ਰਸਨਾ ਇਸ ਪਾਸੇ ਰਹਿੰਦੀ ਹੈ ਉਹ ਵੀ ਜਾਗਦੀ ਸੁੱਤੀ ਹੋਈ ਹੈ। ਮਨ ਸੋਇਆ ਮਾਇਆ ਬਿਸਮਾਤ, ਮਨ ਸੁੱਤਾ ਹੈ ਮਾਇਆ ਦੇ ਚਮਕਾਰਿਆਂ ਝਲਕਾਰਿਆਂ 'ਚ ਫਸਿਆ ਹੋਇਆ। ਮਾਇਆ ਦੀ ਵੰਨ ਸੁਵੰਨਤਾ ਵਿੱਚ ਜਿਹੜਾ ਫਸਿਆ ਹੋਇਆ ਮਨ ਹੈ, ਇਹ ਵੀ ਜਾਗਦਾ ਸੁੱਤਾ ਹੋਇਆ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹਿ। ਇਸ ਹਿਰਦੇ ਘਰ ਅੰਦਰ ਸਰੀਰ ਦੇ ਅੰਦਰ ਬੈਠਾ ਕੋਈ ਵਿਅਕਤੀ ਵਿਰਲਾ ਹੀ ਜਾਗਦਾ ਰਹਿੰਦਾ। ਜੋ ਜਾਗ ਪਏ ਗੁਰੂ ਦੇ ਸ਼ਬਦ ਦੁਆਰਾ, ਉਪਦੇਸ਼ ਦੁਆਰਾ, ਨੀਂਦ ਤੋਂ, ਅਵਿਦਿਆ ਦੀ ਨੀਂਦ ਤੋਂ ਜਿਹੜਾ ਜਾਗ ਪਏ, ਉਹ ਫਿਰ ਸਾਬਤ ਵਸਤੂ ਆਤਮ ਗਿਆਨ ਪ੍ਰਾਪਤ ਕਰ ਲੈਂਦਾ ਹੈ। ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ, ਜੀਭੈ ਬਾਝੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੈ ਮਿਲਣਾ। ਇਸ ਪ੍ਰਕਾਰ ਜਿਹੜਾ ਮਨ ਹੈ ਉਹ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਰਹੇ ਤਾਂ ਫਿਰ ਜਾਗਿਆ ਹੈ। ਹਜ਼ੂਰ ਕਹਿੰਦੇ ਨੇ ਜਾਗਤ ਰਹੇ ਤਿੰਨੀ ਪ੍ਰਭ ਪਾਇਆ, ਜੋ ਸੰਸਾਰ ਵਿੱਚ ਸੁੱਤੇ ਨਹੀਂ। ਆਸਾ ਵਿੱਚ ਸੁੱਤੇ ਕਈ ਲੋਈ, ਸੋ ਜਾਗੈ ਜਗਾਵੈ ਸੋਈ। ਸ਼੍ਰੀ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ ਸੀ ਜੀ ਆਪ ਉਪਦੇਸ਼ ਦਿੰਦੇ ਹੋ ਭਈ ਮਨ ਸੁੱਤਾ ਹੋਇਆ ਇਹਨੂੰ ਜਗਾਉਣਾ, ਅਤੇ ਮਹਾਰਾਜ ਜਾਗੇ ਹੋਏ ਮਨ ਦੀ ਕੋਈ ਨਿਸ਼ਾਨੀ? ਤਾਂ ਹਜ਼ੂਰ ਨੇ ਕਿਹਾ ਸੀ ਮਨ ਜਾਗਿਆ ਕਿ ਇਹ ਨਿਸ਼ਾਨੀ ਮਿੱਠੀ ਲੱਗੈ ਗੁਰ ਕੀ ਬਾਣੀ। ਜਦੋਂ ਵਾਹਿਗੁਰੂ ਦਾ ਨਾਮ ਪਿੱਠਾ ਲੱਗੇ ਉਦੋਂ ਸਮਝ ਲੈਣਾ ਵੀ ਕੁਝ ਪਰਸੈਂਟ ਮਨ ਜਾਗਿਆ। ਜਦੋਂ ਤੱਕ ਮਨ ਇੱਥੇ ਹਾਜ਼ਰ ਨਹੀਂ, ਇਹ ਰਸੀਆ ਨਹੀਂ ਬਣਿਆ ਗੁਰੂ ਦੇ ਸ਼ਬਦ ਦਾ, ਇੱਥੇ ਸਾਨੂੰ ਥਕੇਵਾਂ ਬਹੁਤ ਜ਼ਿਆਦਾ ਹੋਏਗਾ, ਅਸੀਂ ਬਹੁਤਾ ਚਿਰ ਨਹੀਂ ਬੈਠ ਸਕਦੇ। ਪਰ ਜਿੱਥੇ ਮਨ ਟਿਕਿਆ ਹੁੰਦਾ, ਮਨ ਨੂੰ ਨਹੀਂ ਅਕੇਵਾ ਹੁੰਦਾ, ਉੱਥੇ ਸਰੀਰ ਵੀ ਬਹੁਤ ਘੱਟ ਥੱਕਦਾ, ਬਹੁਤ ਘੱਟ। ਮੈਂ ਰੱਬ ਦੇ ਪਿਆਰੇ ਸਾਰੀ ਸਾਰੀ ਰਾਤ ਵੀ ਦੀਵਾਨਾ ਚੌਂਕੜੇ ਲੱਗੇ ਬੈਠੇ ਵੇਖੇ ਹਨ ਵੀ ਉਹ ਥੱਕੇ ਨਹੀਂ, ਪੰਜ ਪੰਜ ਸੱਤ ਸੱਤ ਘੰਟੇ ਨਹੀਂ ਥੱਕਦੇ। ਅਤੇ ਅਸੀਂ ਸਾਨੂੰ ਇੱਕ ਅੱਧਾ ਘੰਟਾ ਬਹਿਣਾ ਵੀ ਔਖਾ। ਨਾਮ ਸੁਣਤ ਜਨ ਬਿਸ਼ੂ ਡਸਾਨਾ, ਗੱਲਾਂ ਬਾਤਾਂ ਬੜੀਆਂ ਅਸੀਂ ਕਰ ਲੈਂਦੇ ਹਾਂ ਵੀ ਸਾਡਾ ਮਨ ਬੜਾ ਸਾਫ਼ ਹੈ। ਨਹੀਂ, ਮਨ ਸਾਫ਼ ਜਿਹੜਾ ਹੁੰਦਾ ਉਹ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਹੋਇਆ ਹੀ ਹੁੰਦਾ, ਬਾਕੀ ਸਾਰੇ ਮਨ ਮੈਲੇ ਹੀ ਹਨ, ਤਾਂ ਹੀ ਬਾਹਰ ਨੂੰ ਦੌੜਦੇ ਹਨ। ਸਭਨਾ ਮਨਾਂ ਅੰਦਰ ਵਾਸ਼ਨਾਵਾਂ ਅਤੇ ਮੈਲਾਂ ਵਸੀਆਂ ਹੋਈਆਂ, ਨਿਰਮਲ ਮਨ ਦੀ ਨਿਸ਼ਾਨੀ ਕਿ ਪਰਮਾਤਮਾ ਮਿਲਿਆ ਹੈ। ਸੋ ਇਸ ਵਾਸਤੇ ਮਨ ਸੁੱਤਾ ਹੋਇਆ ਤਾਂ ਹਜ਼ੂਰ ਕਹਿੰਦੇ ਨੇ ਉਹ ਜਾਗ ਪਏ ਗੁਰਮੁਖ ਪਿਆਰੇ ਅਵਿਦਿਆ ਦੀ ਨੀਂਦ ਵਿੱਚੋਂ, ਉਹਨਾਂ ਨੇ ਪਰਮੇਸ਼ਰ ਦੀ ਅਕਾਲ ਪੁਰਖ ਦੀ ਪ੍ਰਾਪਤੀ ਕਰ ਲਈ ਹੈ। ਪਰ ਕਿਹੜੇ ਸ਼ਬਦੇ ਹਉਮੈ ਮਾਰੀ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੀਆਂ ਸੱਟਾਂ ਮਾਰ ਮਾਰ ਕੇ ਨਾ ਮਨ ਦੇ ਉੱਪਰ ਇਹਦੀ ਹਉਮੈ ਜਿਹੜੀ ਅੰਦਰੋਂ ਕੱਢ ਦਿੱਤੀ, ਹੰਗਤਾ ਨਹੀਂ ਅੰਦਰ ਰਹਿਣ ਦਿੱਤੀ। ਅਹਿਰਨ ਮਤ ਵੇਦ ਹਥਿਆਰ, ਆਪਣੀ ਮਤ ਨੂੰ ਲੁਹਾਰ ਦੀ ਅਹਿਰਨ ਵਰਗੀ ਬਣਾਇਆ, ਅਚੱਲ। ਜਿੰਨੀਆਂ ਮਰਜ਼ੀ ਵਿਦਾਨਾਂ ਦੀਆਂ ਸੱਟਾਂ ਵੱਜਣ, ਹਿੱਲੇ ਨਾ ਥੱਲਿਓ, ਇੱਧਰ ਉੱਧਰ ਨਾ ਹੋਏ। ਇਸ ਪ੍ਰਕਾਰ ਗੁਰੂ ਦਾ ਸ਼ਬਦ ਹਥੌੜਾ ਹੈ ਅਤੇ ਗੁਰਮੁਖਾਂ ਨੇ ਆਪਣੇ ਮਨ ਦੀ ਜਿਹੜੀ ਭਾਵਨਾ ਬਣਾਈ ਹੈ ਵੀ ਮੈਂ ਸਤਿਗੁਰੂ ਦੇ ਸ਼ਬਦ ਥੱਲੇ ਆਪਣਾ ਮਨ ਦੇਣਾ, ਇਉਂ ਸੱਟਾਂ ਸਹਾਰੀਆਂ ਹਨ, ਉਜਰ ਨਹੀਂ ਕੀਤਾ, ਤਰਕ ਨਹੀਂ ਕੀਤੀ ਗੁਰੂ ਦੇ ਬਚਨ 'ਤੇ, ਔਰ ਭਾਵਨਾ ਸਹਿਤ ਸਤਿਗੁਰੂ ਦੇ ਸ਼ਬਦ ਦੇ ਅਧੀਨ ਕਰ ਲਿਆ ਮਨ। ਇਸ ਤਰ੍ਹਾਂ ਹਉਮੈ ਮਾਰੀ ਹੈ ਗੁਰੂ ਦੇ ਸ਼ਬਦ ਰਾਹੀਂ। ਗਿਰਹੀ ਮੈਂ ਸਦਾ ਹਰ ਜਨ ਉਦਾਸੀ, ਗਿਆਨ ਤੱਤ ਵਿਚਾਰੀ। ਜੋ ਰੱਬ ਦਾ ਜਨ ਹੈ, ਭਗਤ ਹੈ, ਚਾਹੇ ਉਹ ਗ੍ਰਿਸਤੀ ਚਾਹੇ ਵਿਅੰਗਮ, ਉਹ ਸੰਸਾਰ ਵੱਲੋਂ ਸਦਾ ਵਾਸਤੇ ਉਦਾਸੀ ਹੈ। ਉਹਨੇ ਉਦਾਸੀਨਤਾ ਧਾਰਨ ਕੀਤੀ, ਯਾਨੀ ਕਿ ਮੋਹ ਨੇ ਅੰਦਰ ਬੈਰਾਗ ਧਾਰਨ ਕੀਤਾ। ਰਾਗ ਮੋਹ ਤੋਂ ਬੈਰਹਿਤ ਅਵਸਥਾ, ਜਿੱਥੇ ਜਾ ਕੇ ਲਗਾਓ ਨਹੀਂ। ਇਹ ਵੀ ਨਹੀਂ ਕਿ ਉਹਦਾ ਚਿੱਤ ਕਠੋਰ ਬਣ ਗਿਆ, ਭਈ ਉਹ ਜੀਆਂ ਦੇ ਪ੍ਰਤੀ ਕਠੋਰਤਾ ਰੱਖਦਾ ਹੋਵੇਗਾ, ਨਹੀਂ। ਪਰਮਾਤਮਾ ਦੀ ਖਲਕਤ ਵਿੱਚ ਸਾਰਿਆਂ ਨੂੰ ਇੱਕੋ ਜਿਹਾ ਪਰਮਾਤਮਾ ਦੇ ਧੀਆਂ ਪੁੱਤਰ ਜਾਣ ਕੇ ਪਿਆਰ ਦੀ ਨਜ਼ਰ ਨਾਲ ਤੱਕਦਾ। ਰੱਬ ਦਾ ਸੰਤ ਹੁੰਦਾ ਹੀ ਪ੍ਰੇਮ ਸਰੂਪ ਹੈ, ਉਹਦੇ ਨੇਤਰੀ ਪ੍ਰੇਮ ਵਰਗੇ ਦੇ ਨਾਲ ਅਲਬੇਲੇ ਹੁੰਦੇ ਹਨ, ਖੀਵੇ ਹੁੰਦੇ ਨੇ, ਕਠੋਰ ਚਿੱਤ ਨਹੀਂ ਹੁੰਦਾ। ਪਰ ਸਾਡੇ ਅੰਦਰ ਮੋਹ ਹੈ ਆਪਣੇ ਧੀਆਂ ਪੁੱਤਰਾਂ ਨਾਲ, ਜਿਨ੍ਹਾਂ ਨੂੰ ਅਸੀਂ ਆਪਣੇ ਸਮਝਦੇ ਹਾਂ, ਅਤੇ ਦੂਜਿਆਂ ਨੂੰ ਜਿਨ੍ਹਾਂ ਨੂੰ ਬੇਗਾਨੇ ਸਮਝਦੇ ਹਾਂ ਉਹਨਾਂ ਨਾਲ ਦੁਵੈਸ਼ ਹੁੰਦੀ ਹੈ। ਮੋਹ ਦਾ ਸਰੂਪ ਹੈ ਰਾਗ ਅਤੇ ਦੁਵੈਸ਼। ਪਰ ਜੋ ਪ੍ਰੇਮ ਹੈ ਉਹ ਇੱਕੋ ਜਿਹਾ ਹੁੰਦਾ ਹੈ, ਜਿਹਦਾ ਪ੍ਰੇਮ ਪਰਮਾਤਮਾ ਨਾਲ ਹੈ ਉਹਦੀ ਖਲਕਤ ਨਾਲ ਵੀ ਹੈ। ਸੋ ਇਸ ਪ੍ਰਕਾਰ ਕਠੋਰ ਚਿੱਤ ਨਹੀਂ ਹੈ, ਪਰ ਹੈ ਦੁਨੀਆ ਤੋਂ ਉਦਾਸ, ਲਗਾਓ ਨਹੀਂ ਹੈ, ਨਾ ਆਪਣੇ ਸਰੀਰ ਨਾਲ, ਨਾ ਹੋਰਨਾਂ ਪਦਾਰਥਾਂ ਨਾਲ, ਜੜ ਚੇਤਨ ਮਾਇਆ ਨਾਲ ਨਹੀਂ। ਇਸ ਪ੍ਰਕਾਰ ਦਾ ਰੱਬ ਦਾ ਜਨ ਹੁੰਦਾ ਹੈ। ਗ੍ਰਹੀ ਮੈਂ ਹਰ ਸਦਾ ਹਰ ਜਨ ਉਦਾਸੀ ਰਹਿੰਦਾ ਦੁਨੀਆ ਦੇ ਵਿੱਚ ਹੈ। ਭਾਈ ਗੁਰਦਾਸ ਨੇ ਕਿਹਾ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਰਹਿੰਦੇ ਮਾਇਆ ਦੇ ਵਿੱਚ ਹੀ ਹਨ। ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ, ਮਾਇਆ ਦੇ ਵਿੱਚ ਰਹਿੰਦਿਆਂ ਹੀ ਪ੍ਰਾਪਤੀ ਕੀਤੀ ਹੈ। ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਜਿਹੜੇ ਭਾਈ ਗੁਰਬਖਸ਼ ਸਿੰਘ ਹੋਏ ਨੇ, ਰਾਮ ਕੋਇਰ ਜੀ, ਅੰਮ੍ਰਿਤਸਰ ਜ਼ਿਲ੍ਹੇ 'ਚੋਂ, ਰਮਦਾਸ ਨਗਰ ਹੈ ਜਿੱਥੇ ਬਾਬਾ ਜੀ ਨੇ ਸਰੀਰ ਤਿਆਗਿਆ ਸੀ, ਉੱਥੇ ਉਹਨਾਂ ਦੀ ਵੰਸ਼ ਅੱਗੇ ਰਹੀ ਕਾਫੀ ਸਮਾਂ, ਰਮਦਾਸ। ਉਹ ਉੱਥੇ ਰਿਹਾਇਸ਼ ਰੱਖਦੇ ਸੀ ਅਤੇ ਲਾਹੌਰ ਤੋਂ ਫੌਜ ਚੜ੍ਹੀ ਕਿਤੇ ਇੱਧਰ ਨੂੰ ਚੜ੍ਹਦੇ ਪੰਜਾਬ ਵੱਲ ਨੂੰ ਇਸ ਇਲਾਕੇ 'ਚ ਆਈ ਅਤੇ ਉਹ ਬਾਬਾ ਜੀ ਦੇ ਅਸਥਾਨ ਤੋਂ ਸਭ ਕੁਝ ਲੁੱਟ ਕੇ ਲੈ ਗਈ ਅਤੇ ਜਿਹੜਾ ਲਾਹੌਰ ਦਾ ਸੂਬਾ ਸੀ ਉਸਨੂੰ ਪਤਾ ਲੱਗਾ ਕਿਸੇ ਨੇ ਦੱਸ ਦਿੱਤਾ ਵੀ ਜਿਨ੍ਹਾਂ ਦੇ ਡੇਰੇ ਤੋਂ ਸਭ ਕੁਝ ਲੁੱਟ ਕੇ ਲਿਆਂਦਾ ਨਾ ਉਹਨਾਂ 'ਤੇ ਵਚਨ ਕੀਤਾ ਅਤੇ ਸਾਰਿਆਂ ਨੂੰ ਭਸਮ ਕਰ ਦੇਣਗੇ ਔਰ ਫਿਰ ਉਹ ਸੂਬਾ ਆਪ ਭੱਜਿਆ ਆਇਆ ਘੋੜੇ 'ਤੇ ਸਵਾਰ ਹੋ ਕੇ ਮਹਾਂਪੁਰਸ਼ਾਂ ਦੇ ਚਰਨੀ ਡਿੱਗਾ ਅਤੇ ਕਿਹਾ ਜੀ ਮੇਰੇ ਅਹਿਲਕਾਰ ਇੱਥੋਂ ਸਾਰਾ ਕੁਝ ਲੁੱਟ ਕੇ ਲੈ ਗਏ ਤੁਹਾਡੇ ਡੇਰੇ ਤੋਂ ਮੈਨੂੰ ਪਤਾ ਨਹੀਂ ਕੀ ਲੈ ਕੇ ਗਏ ਅਤੇ ਮੈਨੂੰ ਖਿਮਾ ਕਰ ਦਿਓ ਕੋਈ ਵਚਨ ਨਾ ਕਰਿਓ ਮੇਰਾ ਹੁਕਮ ਨਹੀਂ ਸੀ ਉਹ ਲੁੱਟ ਕੇ ਲੈ ਗਏ ਮੈਨੂੰ ਬਾਅਦ 'ਚ ਪਤਾ ਲੱਗਾ ਅਤੇ ਮੈਨੂੰ ਖਿਮਾ ਕਰ ਦਿਓ ਤੁਸੀਂ ਦੱਸੋ ਕੀ ਲੈ ਕੇ ਗਏ ਹਨ ਜੋ ਕੁਛ ਤੁਹਾਡਾ ਲੈ ਗਏ ਸਾਰਾ ਕੁਝ ਵਾਪਸ ਮੋੜਾਂਗਾ ਆਪਣੇ ਵੱਲੋਂ ਭੇਟਾ ਵੀ ਦੇ ਕੇ ਇਸ ਤਰ੍ਹਾਂ ਤਰਲੇ ਕੱਢੀ ਹੈ ਅਤੇ ਉਹਨਾਂ ਮਹਾਂਪੁਰਸ਼ਾਂ ਨੇ ਨੇਤਰ ਚੁੱਕ ਕੇ ਵੇਖਿਆ ਲੱਖਾਂ ਹੀ ਆਉਂਦੇ ਸਨ ਲੱਖਾਂ ਹੀ ਮਾਇਆ ਢੇਰ ਲੱਗੀ ਰਹਿੰਦੀ ਸੀ ਵੇਖਿਆ ਤਾਂ ਕਹਿਣ ਲੱਗੇ ਨਹੀਂ ਬਈ ਸੂਬਿਆ ਇੱਥੇ ਕਬੂਤਰਾਂ ਦੇ ਬੈਠਣ ਵਾਲੇ ਅੱਡੇ ਅਤੇ ਬਾਜਾਂ ਦੀਆਂ ਡੋਰਾਂ ਨਹੀਂ ਦਿਖਾਈ ਦਿੰਦੀਆਂ ਹੋਰ ਤਾਂ ਸਾਡਾ ਕੁਛ ਨਹੀਂ ਗਿਆ ਇਸ ਪ੍ਰਕਾਰ ਦੀ ਅਵਸਥਾ ਉਹਨਾਂ ਦੀ ਹੈ ਵੀ ਬੇਸ਼ੱਕ ਲੱਖਾਂ ਕਰੋੜਾਂ ਆਉਣ ਪਰ ਲਗਾਓ ਨਹੀਂ ਇਸ ਕਰਕੇ ਫਿਰ ਉਹ ਬੰਦਾ ਮਾਇਆ 'ਚ ਫਸਿਆ ਨਾ ਕਿਹਾ ਜਾ ਸਕਦਾ ਦੁਨੀਆ ਆਪਣੀ ਨਜ਼ਰ ਨਾਲ ਵੇਖ ਕੇ ਸਮਝ ਸਕਦੀ ਹੈ ਵੀ ਸ਼ਾਇਦ ਮਾਇਆ 'ਚ ਫਸਿਆ ਹੋਇਆ ਹੈ ਅਤੇ ਜਿਹੜਾ ਹੱਥ ਨਾ ਲਾਏ ਮਾਇਆ ਨੂੰ ਲੋਕ ਸਮਝ ਲੈਂਦੇ ਸ਼ਾਇਦ ਇਹ ਤਿਆਗੀ ਜਿਹਦੇ ਕੋਲ ਮਾਇਆ ਨਹੀਂ ਦਿਖਾਈ ਦਿੰਦੀ ਪਰ ਇਹਦੇ ਬਾਵਜੂਦ ਹੋ ਸਕਦਾ ਹੈ ਉਹ ਫਿਰ ਵੀ ਮਾਇਆ 'ਚ ਹੀ ਫਸਿਆ ਹੋਵੇ ਇਸ ਵਾਸਤੇ ਜਿਹੜਾ ਰੱਬ ਦਾ ਜਨ ਹੈ ਜਿਹਦੇ ਅੰਦਰ ਸਿਮਰਨ ਹੋ ਰਿਹਾ ਉਹ ਦੁਨੀਆ ਦੇ ਵਿੱਚ ਗ੍ਰਸਤ ਵਿੱਚ ਰਹਿੰਦਾ ਹੋਇਆ ਵੀ ਉਦਾਸੀ ਹੈ ਗਿਆਨ ਤੱਤ ਵਿਚਾਰੀ ਜਿਹੜਾ ਤੱਤ ਗਿਆਨ ਹੈ ਤੱਤ ਗਿਆਨ ਵਿਚਾਰਿਆ ਹਰ ਜਪ ਹਰ ਗਤੇ ਸੰਸਾਰ ਤੋਂ ਉਪਰਾਮ ਹੈ ਅਤੇ ਵਾਹਿਗੁਰੂ ਦੇ ਨਾਮ ਵਿੱਚ ਹੀ ਚਿੱਤ ਜੁੜਿਆ ਹੋਇਆ ਇਸ ਤਰ੍ਹਾਂ ਤੱਤ ਮਿਥਿਆ ਦਾ ਵਿਵੇਚਨ ਕੀਤਾ ਐਸਾ ਗਿਆਨ ਉਹਨਾਂ ਵਿਚਾਰਿਆ ਵੀ ਮਿਥਿਆ ਇਹ ਜੋ ਕੁਝ ਦਿਸ ਰਿਹਾ ਸਾਰਾ ਕੁਝ ਮਿਥਿਆ ਅਤੇ ਤੱਤ ਹੈ ਆਤਮਾ ਅਤੇ ਪਰਮਾਤਮਾ ਤੱਤ ਕੇਵਲ ਆਤਮਾ ਪਰਮਾਤਮਾ ਅਤੇ ਦੋਵਾਂ ਨੂੰ ਆਪਸ ਵਿੱਚ ਮਿਲਾਉਣ ਵਾਲੀ ਕੜੀ ਨਾਮ ਹੈ ਪਰਮਾਤਮਾ ਦੀ ਯਾਦ ਹੈ ਵਾਹਿਗੁਰੂ ਦੀ ਸਿਮਰਤੀ ਹੈ ਪਰਮਾਤਮਾ ਦਾ ਚੇਤਾ ਹੈ ਇੱਕ ਵਾਰੀ ਇਰਾਨ ਦੇਸ਼ ਦੇ ਵਿੱਚ ਇੱਕ ਜਿਹੜਾ ਅਧਿਆਪਕ ਸੀ ਉਹ ਪੜ੍ਹਾ ਰਿਹਾ ਸੀ ਅਤੇ ਉਹ ਰੋਜ਼ ਉਹਦਾ ਤਕੀਆ ਕਲਾਮ ਸੀ ਆ ਕੇ ਕਹਿੰਦਾ ਸੀ ਕਿ ਜਿਹੜਾ ਖੁਦਾ ਹੈ ਹਰ ਥਾਂ ਮੌਜੂਦ ਹੈ ਪਹਿਲਾ ਵਚਨ ਇਹ ਹੋਈ ਉਦੋਂ ਬਾਅਦ ਪੜ੍ਹਾਈ ਕਰਾਉਂਦਾ ਸੀ ਵੀ ਖੁਦਾ ਹਰ ਥਾਂ ਮੌਜੂਦ ਹੈ ਸਭ ਕੁਝ ਵੇਖਦਾ ਹੈ ਸਭ ਕੁਝ ਜਾਣਦਾ ਅਤੇ ਚਲੋ ਪੜ੍ਹਾਈ ਸ਼ੁਰੂ ਕਰੀ ਇੱਕ ਦਿਨ ਉਹਨੇ ਆ ਕੇ ਪ੍ਰਸ਼ਨ ਕੀਤਾ ਵੀ ਬੱਚਿਓ ਦੱਸੋ ਕਿਹੜੀ ਜਗ੍ਹਾ ਜਿੱਥੇ ਖੁਦਾ ਨਹੀਂ ਤਾਂ ਸਾਰੇ ਬੱਚੇ ਚੁੱਪ ਪਰ ਇੱਕ ਨੇ ਹੱਥ ਖੜਾ ਕੀਤਾ ਕਹਿਣ ਲੱਗਾ ਜੀ ਮੈਂ ਦੱਸਾਂਗਾ ਵੀ ਇੱਕ ਥਾਂ ਖੁਦਾ ਨਹੀਂ ਹੈ ਉਹ ਟੀਚਰ ਬੜਾ ਹੈਰਾਨ ਵੀ ਖੁਦਾ ਤਾਂ ਹਰ ਥਾਂ ਹੀ ਹੈ ਇਹ ਬੱਚਾ ਕੀ ਦੱਸੇਗਾ ਇਹ ਮੂਰਖ ਹੈ ਪਰ ਉਸ ਵੇਲੇ ਉਸ ਬੱਚੇ ਨੇ ਕਿਹਾ ਜੀ ਖੁਦਾ ਬਾਕੀ ਸਭ ਥਾਵਾਂ 'ਤੇ ਮੌਜੂਦ ਹੈ ਪਰ ਮਨੁੱਖ ਦੀ ਯਾਦ ਵਿੱਚ ਨਹੀਂ ਹੈ ਇਹ ਇੱਕ ਥਾਂ ਹੈ ਜਿੱਥੇ ਪਰਮਾਤਮਾ ਹੈ ਨਹੀਂ ਜਿੱਥੇ ਜਿਹਦੀ ਯਾਦ ਵਿੱਚ ਹੋਇਆ ਉਹ ਤਾਂ ਪਰਮਾਤਮਾ ਰੂਪ ਹੀ ਆ ਅਤੇ ਬਾਕੀ ਜਿਹੜਾ ਸੰਸਾਰ ਹੈ ਸਾਰਾ ਇਹਨਾਂ ਦੀ ਯਾਦ ਵਿੱਚ ਸਿਮਰਤੀ 'ਚ ਚੇਤੇ 'ਚ ਪਰਮਾਤਮਾ ਹੈ ਨਹੀਂ ਬਾਕੀ ਸਭ ਥਾਵਾਂ 'ਤੇ ਮੌਜੂਦ ਆ ਉਸ ਅਧਿਆਪਕ ਨੇ ਉੱਠ ਕੇ ਉਸ ਬੱਚੇ ਨੂੰ ਸਜਦਾ ਕੀਤਾ ਵੀ ਅੱਜ ਨਵੀਂ ਗੱਲ ਤੂੰ ਦੱਸੀ ਇਹ ਬਿਲਕੁਲ 100% ਸੱਚ ਹੈ ਵੀ ਖੁਦਾ ਬੰਦੇ ਦੇ ਜੀਵ ਦੇ ਯਾਦ ਵਿੱਚ ਸਿਮਰਤੀ 'ਚ ਮਨ ਅੰਦਰ ਹੈ ਨਹੀਂ ਮਨ ਮਸਤਕ 'ਚ ਹੈ ਨਹੀਂ ਬਾਕੀ ਮੌਜੂਦ ਹਰ ਥਾਂ ਹੀ ਆ ਸੋ ਇਸ ਪ੍ਰਕਾਰ ਇਉਂ ਰੱਬ ਦੇ ਪਿਆਰੇ ਦੇ ਅੰਦਰ ਅਤੇ ਸੰਸਾਰ ਦੇ ਵਿੱਚ ਇਹ ਅੰਤਰ ਹੈ ਇਹ ਤੱਤ ਗਿਆਨ ਉਹਨਾਂ ਵਿਚਾਰਿਆ ਹੈ ਕਿ ਸੱਚ ਤਾਂ ਕੇਵਲ ਪਰਮੇਸ਼ੁਰ ਹੀ ਹੈ ਅਤੇ ਉਸਦਾ ਨਾਮ ਹੀ ਹੈ ਬਾਕੀ ਸਾਰਾ ਕੁਝ ਮਿਥਿਆ ਇਹਨੂੰ ਕਹਿੰਦੇ ਨੇ ਹੰਸ ਵਰਗੀ ਬਿਰਤੀ ਹੰਸ ਦੀ ਚੁੰਝ ਵਿੱਚ ਖਟਿਆਈ ਹੁੰਦੀ ਆ ਉਹਦੇ ਅੱਗੇ ਦੁੱਧ ਰੱਖਦੀ ਏ ਅਤੇ ਉਹ ਚੁੰਝ ਵਿੱਚ ਪਾਏ ਅਤੇ ਦਹੀਂ ਦੇ ਫੁੱਟ ਵੱਖ ਅਤੇ ਪਾਣੀ ਵੱਖ ਹੋ ਜਾਂਦਾ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਬੁੱਧ ਹੈ ਇਸ ਤਰ੍ਹਾਂ ਦੀ ਮਹਾਨ ਹੈ ਤੱਤ ਗਿਆਨ ਨੂੰ ਵਿਚਾਰਨ ਵਾਲੀ ਬੁੱਧੀ ਇਹਨੂੰ ਕਹਿੰਦੇ ਨੇ ਆਤਮ ਵਿਛੈਣੀ ਬੁੱਧੀ ਔਰ ਵਿਦਵਾਨਾਂ ਨੇ ਦੱਸਿਆ ਹੈ ਵੀ ਸਭ ਤੋਂ ਸ੍ਰੇਸ਼ਟ ਬੁੱਧੀ ਮਹਾਨ ਬੁੱਧੀ ਹੈ ਹੀ ਇਹ ਬਾਕੀ ਭਾਵੇਂ ਕੋਈ ਇੰਜੀਨੀਅਰ ਬਣ ਜਾਵੇ ਡਾਕਟਰ ਬਣ ਜਾਵੇ ਸਾਇੰਟਿਸਟ ਬਣ ਜਾਵੇ ਸਮਝਿਆ ਜਾਂਦਾ ਬੜਾ ਬੁੱਧੀਵਾਨ ਹੈ ਬੜਾ ਅਕਲ ਵਾਲਾ ਬੜੀ ਪੜ੍ਹਾਈ ਕਰ ਲਈ ਬੜਾ ਧਨ ਜੋੜ ਲਿਆ ਬੜੀ ਜਾਇਦਾਦ ਬਣਾ ਲਈ ਬੜਾ ਸਿਆਣਾ ਹੈ ਪਰ ਸਤਿਗੁਰੂ ਨਹੀਂ ਮੰਨਦੇ ਕਹਿੰਦੇ ਸ੍ਰੇਸ਼ਟ ਬੁੱਧ ਉਹ ਹੈ ਜਿਸ ਦੁਆਰਾ ਪਰਮਾਤਮਾ ਨਾ ਵਿਸਰੇ। ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ। ਊਤਮ ਮਤ ਮੇਰਾ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਵਿੰਦਾ, ਅਤਿ ਪ੍ਰੀਤਮ ਮੋਹਿ ਲਾਗੈ ਨਾ। ਸੋ ਇਸ ਪ੍ਰਕਾਰ ਉਹ ਅਕਲ ਜਿਸ ਰਾਹੀਂ ਪਰਮਾਤਮਾ ਸਿਮਰਿਆ ਜਾਂਦਾ, ਇਸੇ ਨੂੰ ਸਭ ਤੋਂ ਵੱਡੀ ਮੰਨਿਆ ਗਿਆ। ਔਰ ਹਜ਼ੂਰ ਕਹਿੰਦੇ ਨੇ ਉਹ ਐਸੇ ਗੁਰਮੁਖ ਸਿਆਣੇ ਅਤੇ ਸੰਸਾਰ ਵੱਲੋਂ ਗ੍ਰਸਤ 'ਚ ਰਹਿੰਦਿਆਂ ਹੀ ਉਦਾਸ ਹਨ, ਤੱਤ ਗਿਆਨ ਨੂੰ ਵਿਚਾਰਨ ਵਾਲੇ, ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਔਰ ਧਾਰੀ। ਸਤਿਗੁਰਾਂ ਦੀ ਸੇਵਾ ਕਮਾ ਕੇ ਉਹਨਾਂ ਨੇ ਹਮੇਸ਼ਾ ਦਾ ਸੁਖ ਪ੍ਰਾਪਤ ਕੀਤਾ, ਕਿਉਂਕਿ ਸੇਵਾ ਕਰਦਿਆਂ ਹਰੀ ਪਰਮਾਤਮਾ ਹਿਰਦੇ 'ਚ ਧਾਰਨ ਕਰ ਲਿਆ ਵਾਹਿਗੁਰੂ ਦੇ ਨਾਮ ਨੂੰ। ਜਿਉਂ ਜਿਉਂ ਕੋਈ ਪ੍ਰੇਮ ਭਾਵਨਾ ਸਹਿਤ ਸਤਿਗੁਰੂ ਦੀ ਸੇਵਾ ਕਰਦਾ, ਉਹਦੇ ਹਿਰਦੇ 'ਚ ਨਾਮ ਵੱਸਦਾ ਜਾਂਦਾ। ਇਹ ਮਨੁਆ ਦਹਿ ਦਿਸ ਧਾਮ ਦਾ ਦੂਜਾ ਭਾਇ ਖੁਆਇਆ, ਇਹ ਮਨ ਦਵੈਤ ਭਾਅ 'ਚ ਲੱਗਾ ਹੋਇਆ। ਖੋਟਾ ਸੰਸਾਰ ਦਾ ਪ੍ਰੇਮ ਹੈ ਨਾ ਜਿਹੜਾ, ਇਹਨੂੰ ਦੁਤੀਆ ਭਾਉ, ਦਵੈਤ ਭਾਉ, ਦੂਜਾ ਭਾਉ ਇਹ ਬਚਨ ਆਏ ਬਾਣੀ 'ਚ। ਇੱਕ ਪਰਮਾਤਮਾ ਹੈ, ਉਹਦਾ ਪ੍ਰੇਮ ਸੱਚਾ ਹੈ, ਜਿਹੜਾ ਦੂਜਾ ਸੰਸਾਰ ਹੈ ਇਹਦੇ ਨਾਲ ਜਿਹੜਾ ਲਗਾਓ ਹੈ ਇਹਨੂੰ ਦੂਜਾ ਭਾਉ ਕਹਿੰਦਾ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਇਸ ਦੂਜੇ ਭਾਉ 'ਚ ਲੱਗ ਕੇ ਜੀਵ ਐਸਾ ਖੁਆਇਆ, ਖੁਆਰ ਹੋ ਗਿਆ ਕਿ ਇਹਦਾ ਮਨ ਦਸਾਂ ਦਿਸ਼ਾਂ 'ਚ ਦੌੜਦਾ ਭੱਜਦਾ ਰਹਿੰਦਾ, ਟਿਕਦਾ ਹੀ ਨਹੀਂ। ਇਸ ਪ੍ਰਕਾਰ ਇਹ ਖਿੰਡਿਆ ਹੋਇਆ ਮਨ ਹੈ। ਮਨਮੁਖ ਮੁਗਧ ਹਰ ਨਾਮ ਨਾ ਚੇਤਾ, ਬਿਰਥਾ ਜਨਮ ਗੁਆਇਆ। ਮਨ ਦੇ ਪਿੱਛੇ ਲੱਗਣ ਵਾਲਾ ਜਿੱਡਾ ਮਰਜ਼ੀ ਸਿਆਣਾ ਸਮਝਦਾ ਹੋਵੇ ਕੋਈ ਜੀਵ, ਹਜ਼ੂਰ ਕਹਿੰਦੇ ਸਾਡੀ ਦ੍ਰਿਸ਼ਟੀ 'ਚੋਂ ਮੁਗਧ ਹੈ, ਮੂਰਖ ਹੈ। ਜੋ ਹਰੀ ਦੇ ਨਾਮ ਨੂੰ ਚੇਤੇ ਨਹੀਂ ਕਰਦਾ, ਉਸਨੇ ਆਪਣਾ ਮਨੁੱਖਾ ਜਨਮ ਜਿਹੜਾ ਕਿ ਬਹੁਤ ਕੀਮਤੀ ਸੀ, ਦੁਰਲੱਭ ਵਸਤੂ ਸੀ, ਇਹ ਵਿਅਰਥ ਗੁਆ ਲਿਆ। ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ ਮੀਕਾ ਕਾਖਾ। ਕਹਿੰਦੇ ਅਮੋਲਕ ਹੀਰੇ ਵਰਗਾ ਇਹ ਮਨੁੱਖਾ ਜਨਮ ਸੀ, ਪਰ ਸਿਆਣਾ ਮਨੁੱਖ ਨਾ ਹੋਣ ਕਰਕੇ, ਗਾਹਕ ਨਾ ਬਣਨ ਕਰਕੇ ਕੱਖਾਂ 'ਚ ਮਿਲ ਗਿਆ, ਕੱਖਾਂ 'ਚ ਰੁਲ ਗਿਆ ਹੀਰਾ। ਸਤਿਗੁਰ ਭੇਟੇ ਤਾਂ ਨਾਉਂ ਪਾਏ ਹੋਮੈ ਮੂੰਹ ਚੁਕਾਇਆ। ਜੇ ਸਤਿਗੁਰੂ ਨਾਲ ਮਨੋ ਹੋ ਕੇ ਮਿਲੇ ਤਾਂ ਫਿਰ ਇਹ ਨਾਮ ਦੀ ਦਾਤ ਪ੍ਰਾਪਤ ਕਰਦਾ ਅਤੇ ਇਹਦੇ ਅੰਦਰੋਂ ਹੋਮੈ ਅਤੇ ਮੋਹ ਚੁਕਾਇਆ ਗਿਆ, ਦੂਰ ਹੋ ਜਾਂਦਾ। ਹਰ ਜਨ ਸੱਚੇ ਸਾਚ ਕਮਾਵੈ, ਗੁਰ ਕੈ ਸ਼ਬਦ ਵਿਚਾਰੀ। ਹਰੀ ਦੇ ਜਨ ਹੀ ਸੱਚੇ ਹਨ ਜੋ ਸੱਚ ਦੀ ਕਮਾਈ ਕਰਦੇ ਨੇ। ਸੱਚ ਤਾਂ ਨਾਮ ਹੀ ਹੈ, ਸੱਚ ਕੇਵਲ ਬੋਲਣ ਮਾਤਰ ਨਹੀਂ ਵੀ ਅਸੀਂ ਸੱਚੀ ਗੱਲ ਕੀਤੀ ਹੈ, ਇੱਥੇ ਨਹੀਂ ਖੜ੍ਹਾ ਰਹਿਣਾ ਚਾਹੀਦਾ, ਇਹ ਤਾਂ ਥੱਲੇ ਦੀ ਬਾਤ ਹੈ। ਹਾਂ, ਸੱਚ ਚੰਗੀ ਗੱਲ ਹੈ, ਝੂਠ ਦੇ ਉਲਟ ਸੱਚ ਚੰਗਾ। ਪਰ ਸੱਚ ਅਸਲ ਉਹ ਹੈ, ਸੱਚ ਦਾ ਧਾਰਨੀ ਜਿੱਥੇ ਨਾਮ ਟਿਕਿਆ ਹੋਇਆ ਉਹ ਮਨੁੱਖ ਸੱਚਾ ਹੈ। ਬਾਕੀ ਸਿਰਫ ਬੋਲਣ ਮਾਤਰ ਨਾਲ ਸੱਚੀਆਂ ਗੱਲਾਂ ਕਰਨ ਕਰਕੇ ਕੋਈ ਸੱਚਾ ਨਹੀਂ ਹਜ਼ੂਰ ਮੰਨਦੇ। ਸੱਚ ਤਾਂ ਪਰ ਜਾਣੀ ਹੈ ਜਾਂ ਹਿਰਦੈ ਸੱਚਾ ਹੋਵੇ, ਜਦੋਂ ਹਿਰਦੇ 'ਚ ਸੱਚਾ ਵਸਿਆ ਹੋਇਆ ਉਦੋਂ ਸੱਚ ਦਾ ਧਾਰਨੀ ਹੈ ਕੋਈ। ਹਰੀ ਦੇ ਜਨ ਸੱਚੇ ਬਣ ਗਏ ਕਿਉਂਕਿ ਸੱਚ ਨੂੰ ਕਮਾ ਰਿਹਾ। ਗੁਰ ਕੈ ਸ਼ਬਦ ਵਿਚਾਰੀ, ਗੁਰੂ ਦੇ ਸ਼ਬਦ ਦੁਆਰਾ ਵਿਚਾਰਵਾਨ ਬਣ ਗਏ। ਆਪੇ ਮੇਲ ਲਏ ਪ੍ਰਭ ਸੱਚ ਹੈ, ਸੱਚੇ ਅਕਾਲ ਪੁਰਖ ਨੇ ਆਪ ਹੀ ਉਹਨਾਂ ਨੂੰ ਆਪਣੇ 'ਚ ਮਿਲਾ ਲਿਆ, ਕਿਉਂਕਿ ਸਾਚ ਰੱਖਿਆ ਔਰ ਧਾਰੀ, ਉਹਨਾਂ ਨੇ ਸੱਚੇ ਨਾਮ ਨੂੰ ਹਿਰਦੇ 'ਚ ਧਾਰਨ ਕਰਕੇ ਰੱਖਿਆ ਹੋਇਆ, ਟਿਕਾਇਆ ਹੋਇਆ। ਨਾਨਕ ਨਾਵੋਂ ਗਤ ਮਤ ਪਾਈ, ਇਹਾ ਰਾਸ ਹਮਾਰੀ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਭਾਈ ਅਸੀਂ ਤਾਂ ਵਾਹਿਗੁਰੂ ਦੇ ਨਾਮ ਦੁਆਰਾ ਹੀ ਗਤ ਮੈਨੇ ਉੱਚੀ ਆਤਮਿਕ ਅਵਸਥਾ ਅਤੇ ਮਤ ਜਿਹਦੇ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਇਹ ਨਾਮ ਜਪਦਿਆਂ ਜਪਦਿਆਂ ਹੀ ਉਹ ਮਤ ਵੀ ਅਸੀਂ ਪ੍ਰਾਪਤ ਕੀਤੀ ਹੈ। ਇਹਾ ਰਾਸ ਹਮਾਰੀ, ਸਾਡੇ ਵਾਸਤੇ ਇਹੋ ਹੀ ਵੱਡੀ ਪੂੰਜੀ ਹੈ, ਅਸੀਂ ਤਾਂ ਇਹੋ ਹੀ ਖੱਟੀ ਖੱਟੀ ਹੈ ਸੰਸਾਰ ਵਿੱਚੋਂ, ਸਾਨੂੰ ਪ੍ਰੇਰਨਾ ਦਿੰਦੇ ਹਨ, ਇਹੋ ਹੀ ਖੱਟੀ ਹੈ ਮਨੁੱਖਾ ਦੇਹੀ ਦੀ। ਜੇ ਤੁਸੀਂ ਖੱਟ ਸਕਦੇ ਭਾਗ ਸਵੱਲੇ ਹਨ ਤਾਂ ਹਜ਼ੂਰ ਕਹਿੰਦੇ ਸਾਡਾ ਬਚਨ ਮੰਨ ਕੇ ਇਹ ਕਮਾਈ ਕਰਕੇ ਦੇਖੋ, ਫਿਰ ਤੁਸੀਂ ਕੁਝ ਖੱਟ ਕੇ ਜਾਓਗੇ, ਨਹੀਂ ਤਾਂ ਪੱਲੇ ਝਾੜ ਕੇ ਜਾਣਾ ਪਏਗਾ। ਇੱਥੋਂ ਕੋਈ ਵੀ ਕੁਛ ਨਹੀਂ ਲੈ ਕੇ ਗਿਆ, ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਬਹੁਤ ਧੰਨਵਾਦ।